ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਸੱਚੇ ਪਾਤਸ਼ਾਹ ਜੀ, ਸਮੂਹ ਪਰਿਵਾਰ ਦੇ ਸਹਿਤ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚੇ ਸਾਰੀਆਂ ਸੰਗਤਾਂ ਨੇ ਗੁਰਦੇਵ ਦੇ ਦਰਸ਼ਨ ਕੀਤੇ। ਸਤਿਗੁਰੂ ਜੀ, ਮਾਤਾ ਗੰਗਾ ਜੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਨਾਲ ਲੈ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਗਏ, ਅਰਦਾਸ ਕੀਤੀ, ਕੁਝ ਸਮਾਂ ਦਰਬਾਰ ਵਿੱਚ ਬਿਰਾਜਮਾਨ ਹੋਏ, ਤਿੰਨ ਪ੍ਰਕਰਮਾ ਕਰਕੇ ਉਪਰੰਤ ਸਤਿਗੁਰੂ ਜੀ ਵਾਪਸ ਮਹਿਲਾਂ ਵਿੱਚ ਆਏ। ਆਪਣੇ ਵੱਡੇ ਭਰਾ ਬਾਬਾ ਪ੍ਰਿਥੀ ਚੰਦ ਨੂੰ ਸਤਿਗੁਰੂ ਮਿਲਣ ਵਾਸਤੇ ਗਏ। ਉਹਨਾਂ ਦੀ ਵਡਿਆਈ ਮਹਾਰਾਜ ਨੇ ਰੱਖੀ ਕਿ ਉਹ ਵੱਡੇ ਨੇ। ਜਾ ਕਰ ਨਮਸਕਾਰ ਕੀਤੀ। ਮਾਤਾ ਗੰਗਾ ਜੀ ਆਪਣੀ ਜਠਾਣੀ ਬੀਬੀ ਕਰਮੋ ਨੂੰ ਮਿਲੇ, ਉਹਨਾਂ ਦੇ ਚਰਨਾਂ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਨਮਸਕਾਰ ਕਰਾਈ। ਛੇਵੇਂ ਪਾਤਸ਼ਾਹ ਦਾ ਸੁੰਦਰ ਲਲਾਰ ਮਸਤਕ ਵੇਖ ਕਰਕੇ ਬੀਬੀ ਕਰਮੋ ਦਾ ਹਿਰਦਾ ਅੰਦਰੋਂ ਸੜਬਲ ਗਿਆ। ਮੁਖ ਰਾਹੀਂ ਅਸੀਸ ਦਿੱਤੀ, ਚਿਰੰਜੀਵੀ ਹੋਵੋ, ਜੈਸੇ ਘੜੇ ਦੇ ਅੰਦਰ ਜ਼ਹਿਰ ਤੇ ਮੂੰਹ ਦੇ ਵਿੱਚ ਦੁੱਧ ਹੋਵੇ। ਮਨ ਦੇ ਵਿੱਚ ਕਪੜ ਸੀ, ਜ਼ਬਾਨ ਰਾਹੀਂ ਅਸੀਸ ਦਿੱਤੀ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਛੇਵੇਂ ਪਾਤਸ਼ਾਹ ਜੀ ਨੂੰ ਆਪਣੇ ਪਾਸ ਬੁਲਾ ਕਰਕੇ ਬਾਬੇ ਪ੍ਰਿਥੀ ਚੰਦ ਨੂੰ ਨਮਸਕਾਰ ਕਰਾਈ ਤੇ ਬਚਨ ਕਿਹਾ ਕਿ ਤੁਹਾਡੀ ਕਿਰਪਾ ਦੇ ਨਾਲ ਇਹ ਦਾਤ ਪ੍ਰਾਪਤ ਹੋਈ ਹੈ। ਬਾਬਾ ਜੀ ਅਸੀਸ ਦੇਵੋ, ਤੁਹਾਡਾ ਭਤੀਜਾ ਚਿਰੰਗਜੀਵੀ ਹੋਵੇ। ਜਿਸ ਬਾਬੇ ਪ੍ਰਿਥੀ ਚੰਦ ਨੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੂੰ ਮਾਰਨ ਦੇ ਯਤਨ ਕੀਤੇ, ਜਦੋਂ ਪਾਤਸ਼ਾਹ ਨੇ ਬਚਨ ਆਖਿਆ ਵੀ ਅਸੀਸ ਦਿਓ ਵੀ ਇਹ ਚਿਰੰਗਜੀਵੀ ਹੋਵੇ, ਤੇ ਹਿਰਦਾ ਅੰਦਰੋਂ ਜਿਹੜਾ ਉਹ ਟੋਟੇ ਟੋਟੇ ਹੋ ਗਿਆ। ਮੋਰ ਵਾਲੀ ਦਸ਼ਾ, ਜੈਸੇ ਮੋਰ ਉਹਦੀ ਕੂਕ ਸੁੰਦਰ ਹੁੰਦੀ ਹੈ ਪਰ ਕੀੜੇ ਮਕੌੜੇ ਖਾਂਦਾ ਹੈ, ਐਸੀ ਦਸ਼ਾ ਸੀ ਪ੍ਰਿਥੀ ਚੰਦ ਦੀ। ਮਨ ਵਿੱਚ ਕਪਟ ਛਲ ਰੱਖਿਆ ਪਰ ਮੂੰਹ ਰਾਹੀਂ ਆਖਿਆ ਕਿ ਚਿਰੰਗਜੀਵੀ ਹੋਵੇ। ਕੁਝ ਸਮਾਂ ਬਾਬਾ ਪ੍ਰਿਥੀ ਚੰਦ ਕੋਲ ਬੈਠਣ ਤੋਂ ਉਪਰੰਤ ਮਹਾਰਾਜ ਜੀ ਬਾਬਾ ਮਹਾਂਦੇਵ ਜੀ ਦੇ ਪਾਸ ਗਏ। ਉਹਨਾਂ ਨੇ ਛੇਵੇਂ ਪਾਤਸ਼ਾਹ ਨੂੰ ਬੜਾ ਪਿਆਰ ਕੀਤਾ, ਗੋਦ ਵਿੱਚ ਲਿਆ, ਅਸੀਸਾਂ ਦਿੱਤੀਆਂ, ਬਲੀਦੇ ਹੋਵੋਗੇ, ਚਿਰੰਗਜੀਵੀ ਹੋਵੋਗੇ। ਉਪਰੰਤ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਮਹਿਲਾਂ ਵਿੱਚ ਆਏ ਤੋ ਮਾਤਾ ਗੰਗਾ ਜੀ ਨੇ ਬੇਨਤੀ ਕੀਤੀ ਇੱਕ ਦਿਨ ਪਾਤਸ਼ਾਹ ਦੇ ਚਰਨਾਂ ਵਿੱਚ ਕਿ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ 3 ਸਾਲ ਦੇ ਹੋ ਗਏ ਨੇ, ਮਹਾਰਾਜ ਕੋਈ ਵੱਡਾ ਭਾਰੀ ਯੱਗ ਕਰੋ। ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਦੀ ਬੇਨਤੀ ਸਰਵਣ ਕੀਤੀ, ਆਓ ਅਗਲੇ ਪ੍ਰਕਰਨ ਸਰਵਣ ਕਰੀਏ। ਮਨ ਬਿਰਤੀਆਂ ਸਤਿਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਕਮਲਾਂ ਪਾਸ ਜੋੜਨ ਵਾਸਤੇ ਸਮੂਹ ਗੁਰ ਸਿੱਖ ਸੰਗਤਾਂ, ਨਾਨਕ ਗੁਰਮੁਖ ਨਾਮ ਜਪੀਐ ਇੱਕ ਬਾਰ, ਇਸ ਪਰਮੇਸ਼ਰ ਦੇ ਨਾਮ ਦੇ ਤੁਲ ਹੋਰ ਕੁਝ ਨਹੀਂ, ਨਾਮ ਤੁਲ ਕਾ ਸ਼ਬਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਾਨ ਕੋਏ। ਪਿਆਰ ਨਾਲ ਸਾਰੀਆਂ ਸੰਗਤਾਂ ਰਸਨਾ ਪਵਿੱਤਰ ਕਰੋ, ਜਪੋ ਸਤਨਾਮ ਗੁਰੂ
ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਕਬਿਤ ਬਾਨੀ ਪੁੰਨ ਸਾਨੀ ਸੁਨ ਸਤ ਗੁਰੂ ਅਰਜਨ।
ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਮਾਤਾ ਗੰਗਾ ਜੀ ਦੇ ਬਚਨ ਜੋ ਪੁੰਨਾ ਨਾਲ ਮਿਲੇ ਹੋਏ ਨੇ ਉਹਨਾਂ ਬਚਨਾਂ ਨੂੰ ਸਰਵਣ ਕੀਤਾ।
ਹੋਏ ਕੈ ਹਰਖ ਮਨ ਹੁਕਮ ਬਖਾਨਿਓ।
ਪ੍ਰਸੰਨ ਹੋ ਕੇ, ਖੁਸ਼ ਹੋ ਕਰਕੇ ਸਤਿਗੁਰੂ ਸਾਹਿਬ ਜੀ ਨੇ ਹੁਕਮ ਕੀਤਾ ਸੇਵਕਾਂ ਨੂੰ,
ਦੀਜੈ ਪੁੰਜ ਤਨ ਆਵੇ ਵਸ ਤੂੰ ਅਨੇਕ ਮਨ।
ਗੁਰਦੇਵ ਕਹਿੰਦੇ ਬਹੁਤਾ ਧਨ ਦੇ ਦਿਓ, ਖਰੀਦਦਾਰੀ ਕੀਤੀ ਜਾਵੇ ਬਹੁਤੇ ਧਨ ਦੇ ਨਾਲ, ਬੇਅੰਤ ਵਸਤੂਆਂ ਰਸਤਾ ਆਦਿਕ ਖਰੀਦੀਆਂ ਜਾਵਣ।
ਕੀਜੀਏ ਵਿਸਾ ਲਵੈ ਅਤੋਟ ਅਨਿਆਨਿਓ।
ਸੋ ਬਹੁਤ ਸਾਰੀਆਂ ਵਸਤੂਆਂ ਇਕੱਤਰ ਕਰ ਲਓ, ਅਤੋਟ ਜਿਹੜਾ ਅਨ ਅਨਾਜ ਆ ਉਹ ਖਰੀਦ ਕੇ ਲੈ ਕੇ ਆਵੋ।
ਮਨੁੱਖ ਅਸੰਖ ਆਵੇ ਭੋਜਨ ਜੋ ਮਨ ਪਾਵੇ,
ਕਿਉਂਕਿ ਇਸ ਜਗ ਅੰਦਰ ਬ੍ਰਹਮ ਭੋਜ ਦੇ ਅੰਦਰ ਅਸੰਖੀ ਮਨੁੱਖ ਲੋਕ ਆਵਣਗੇ ਲੰਗਰ ਛਕਣ ਵਾਸਤੇ, ਤੇ ਮਨ ਭਾਵਦਾ ਉਹ ਭੋਜਨ ਛਕਣਗੇ।
ਖਾਵੇ ਹਰ ਖਾਵੇ ਕਰੇ ਪਾਕ ਤੂੰ ਮਹਾਨਿਓ।
ਇਸ ਤਰ੍ਹਾਂ ਮਹਾਨ ਰਸੋਈ ਤਿਆਰ ਕੀਤੀ ਜਾਵੇ, ਬੇਅੰਤ ਸੰਗਤਾਂ ਆਵਣਗੀਆਂ ਲੰਗਰ ਛਕ ਕੇ ਉਹ ਪ੍ਰਸੰਨ ਬਣਗੇ।
ਕ੍ਰਿਤ ਕੋ ਮੰਗਾਵੋ ਸਰ ਕਰਾ ਕੋ ਖਰੀਦ ਲਿਆਵੋ।
ਘਿਓ ਦੀ ਖਰੀਦਦਾਰੀ ਕਰੋ, ਖੰਡ ਆਦਿਕ ਜਿਹੜੀ ਉਹ ਮੰਗਵਾ ਲਵੋ।
सुंदर गो तुम को पिसावो जो परमानियो
पर जड़ी सोनी कणक है उस कणक नु मंगवा के चंगी तरह पिसा के ते आटा उदा तैयार कर लवो
दासन दरब दे वस्तु मंगाई सब
इस तरह दासा नु माया दे करके सतगुरु साहिब जी ने सारिया लंगर वास्ते जेड़िया वस्तुआं चाहिदियां सन ओह मंगवा लईआं
तरे हैं कराए बो कीन पकवान को
वड्डे वड्डे कड़ाए वलटोए रख दिते संगता वास्ते गुरु के लंगर तैयार कीते हन
करियो है कराओ पूप पूर का कचोरी बो
बड़ा तैयार कीता इसे तरह पूड़ियां जेड़िया हन ओ तैयार कीतियां कचोरिया आदक बनाईया हन
मोदक बनाए जे मोदक महान को
जेड़े मोदक लड्डू तैयार कीते जेड़े लड्डू आनंद देन वाले हन
मेवे सो अमेज कर रायता सलोन बड़ो
कई प्रकार दे मेवे जेड़े मेल करके शकन वास्ते रायता आदक जेड़ा तैयार कीता है जो सलूना है
मूल का ब्रिंदार क्रिदाए संग खान को
इसे प्रकार मूलियां फिर नाल जेड़े बताऊं बैंगड़ होंदे ने उना दी सब्जी चंगी तरह रिन्नी गई तैयार कीती है
ओजिन को कोशट पर आयो पांत पांत कर
पांत पांत दे पकवान लंगर सब्जियां भाजियां तैयार कर करके कोठा जेड़ा भर के रख लिया
सिख को बिठायो करे जप जी बखान को
महाराज ने गुरु के सिख नु बिठा दिता बह के जप जी साहिब दा पाठ करो क्योंकि उथे बरकत है जिथे बाणी है जिथे बाणी ना होवे उथे बरकत कदे नहीं पैंदी जिथे बाणी दा प्रताप रहे उथे हमेशा बरकत रहिंदी है गुरु का लंगर आपां कहिंदे आ वी अतुट वरतेगा यानी घटेगा नहीं क्यों अतुट वरतेगा क्योंकि उस लंगर नू बनाण वेले गुरु के प्यारे बाणी पढ़दे ने अरदासां करदे ने ते जिथे फिर महाराज सचे पातशाह जी दी बाणी दा प्रताप होवे उथे फिर लंगर तोटी हुंदा फिर ओ घटदा नहीं घाटा उथे हुंदा जिस जगह ते मन साडा घट होवे जदों थोड़ा थोड़ा आखी जाने आ ना फिर घाटा पैंदा जिंदगी विच जदों बहुता कही जाने आ बहुता कही है बहुता होए बहुता कहना शुरू कर दियो महाराज शुक्र है बड़ा कुछ दिता है बहुत कुछ दिता है आपां उहनां वल झाती मारीए जो साडे तों पिछे ने अर्थात जिवें शेख शादी साहब उह जदों जाणा उहनां ने ते वेखणा भी किसी ऊठ दिता होया चढ़न वास्ते किसी कोल घोड़ा है खुदा मैनू जुत्ती दे दिंदा इक पाण नू तेरा कुछ घट चलिया सी बचपन विच माता पिता खो लए एक दिन कला वरत गई जदों पहुंचे ना मस्जिद दे कोल एक पिंगला पौड़ियां चढ़ रहा सी कहिंदे शुक्र है तेरा घटो घट पैर तां दित्ते ने ना जे पैर ना दिंदा ते मैं जुत्ती कित्थे पाउंदा ਇਹ ਸੁਭਾਵਕ ਹੈ ਨਾ ਜੀ ਜਿਹੜੀ ਚੀਜ਼ ਕੋਲ ਆਪਣੇ ਹੁੰਦੀ ਹੈ ਨਾ ਉਹਦੇ ਵੱਲ ਨਹੀਂ ਧਿਆਨ ਦਿੰਦੇ ਮੈਨੂੰ ਜੀ ਉਹ ਫਲਾਣੀ ਚੀਜ਼ ਨਹੀਂ ਮਿਲੀ ਫਿਰ ਗੁਰਦੇਵ ਕਹਿੰਦੇ ਦਸ ਵਸਤੂ ਲੈ ਪਾਛੈ ਪਾਵੈ ਏਕ ਬਸਤ ਕਾਰਨ ਬਿਖੋਟ ਗਵਾਵੈ ਏਕ ਭੀ ਨਾ ਦੇ ਦਸ ਭੀ ਹਿਰ ਲੇ ਤੋ ਮੂੜਾ ਕਹੋ ਕਹਾ ਕਰੇ ਜਿਸ ਠਾਕੁਰ ਸਿਉ ਨਾ ਹੀ ਚਾਰਾ ਤਾਕੋ ਕੀਜੈ ਸਤ ਨਮਸਕਾਰ ਸ਼ੁਕਰਾਨਾ ਕਰੀਏ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਪਾਤਸ਼ਾਹ ਤੁਸੀਂ ਬੜੀ ਦਇਆ ਕੀਤੀ ਬਹੁਤ ਕੁਝ ਦੇ ਕੇ ਸਾਨੂੰ ਗਰੀਬਾਂ ਨੂੰ ਨਵਾਜਿਆ ਹੈ ਤੁਹਾਡੀਆਂ ਬੜੀਆਂ ਰਹਿਮਤਾਂ ਨੇ ਜਦੋਂ ਫਿਰ ਗੁਰੂ ਚੇਤੇ ਆਉਂਦਾ ਬਰਕਤਾਂ ਆਪੇ ਪੈਂਦੀਆਂ ਨੇ ਜਿੱਥੇ ਬਾਣੀ ਦਾ ਪ੍ਰਤਾਪ ਹੋਵੇ ਉੱਥੇ ਹਮੇਸ਼ਾ ਹੀ ਬਰਕਤ ਰਹਿੰਦੀ ਤੇ ਜਪਜੀ ਸਾਹਿਬ ਤਾਂ ਸਿੱਖ ਦੇ ਜੀਵਨ ਦਾ ਮੁੱਢ ਮੂਲ ਹੈ ਜਪਜੀ ਸਾਹਿਬ ਤੋਂ ਬਿਨਾਂ ਮਾਨੋ ਵੀ ਜੈਸੇ ਸਿੱਖ ਹੀ ਨਹੀਂ ਜੈਸੇ ਦਰਖਤ ਹੈ ਨਾ ਜੀ ਦਰਖਤ ਦੀ ਜੜ ਹੈ ਤੇ ਦਰਖਤ ਹੈ ਸਿੱਖੀ ਦਾ ਦਰਖਤ ਉੱਥੇ ਝੂਲਦਾ ਜਿੱਥੇ ਜਪਜੀ ਸਾਹਿਬ ਦਾ ਮੂਲ ਹੋਵੇ ਗੁਰੂ ਕਾ ਸਿੱਖ ਅੰਮ੍ਰਿਤ ਵੇਲੇ ਉੱਠੇ ਇਸ਼ਨਾਨ ਕਰੇ ਕੁਝ ਛਕਣ ਤੋਂ ਪਹਿਲਾਂ ਘੱਟੋ ਘੱਟ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰੇ ਆਪਣਾ ਨਿਤਨੇਮ ਕਰੇ ਬਾਣੀ ਪੜ੍ਹੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿਸ ਕੋਠੇ ਵਿੱਚ ਗੁਰੂ ਕਾ ਲੰਗਰ ਤਿਆਰ ਕਰਕੇ ਰੱਖਿਆ ਸੀ, ਸਿੱਖ ਬਿਠਾਇਆ ਕਿ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰੋ, ਇੱਥੇ ਬਹਿ ਕੇ ਬਾਣੀ ਪੜੋ।
ਪ੍ਰਿਥੀਆ ਸੁਪ੍ਰਥਮ ਹਕਾਰਿਓ ਸਨਮਾਨ ਸਾਥ।
ਸਨਮਾਨ ਦੇ ਸਹਿਤ ਮਹਾਰਾਜ ਨੇ ਆਪਣੇ ਵੱਡੇ ਭਰਾ ਬਾਬਾ ਪ੍ਰਿਥੀ ਚੰਦ ਜੀ ਨੂੰ ਕੋਲ ਬੁਲਾਇਆ ਹੈ।
ਕਰਮ ਬੁਲਾਈ ਸੰਗ ਦਾਸੀ ਚੱਲ ਆਈ ਹੈ।
ਬੀਬੀ ਕਰਮ ਨੂੰ ਬੁਲਾਇਆ, ਉਹ ਵੀ ਆਪਣੀਆਂ ਦਾਸੀਆਂ ਦੇ ਨਾਲ ਚੱਲ ਕੇ ਆਈ।
ਮਹਾਦੇਵ ਮਹਾਮੂਦ ਰਿੱਧ ਕਰ ਆਇਓ ਆਪ।
ਬਾਬਾ ਮਹਾਦੇਵ ਜੀ ਨੂੰ ਜਦੋਂ ਪਤਾ ਲੱਗਿਆ, ਹਿਰਦੇ ਦੇ ਵਿੱਚ ਪ੍ਰਸੰਨਤਾ ਖੁਸ਼ੀ ਧਾਰਨ ਕਰਕੇ ਆਪ ਚੱਲ ਕੇ ਆਏ।
ਔਰ ਸਿੱਖ ਸੰਗਤਾਂ ਮਿਲੀ ਜੋ ਸਮੁਦਾਈ ਹੈ।
ਇਸ ਤੋਂ ਇਲਾਵਾ ਹੋਰ ਵੀ ਗੁਰੂ ਕੀਆਂ ਸਿੱਖ ਸੰਗਤਾਂ ਜਿੱਥੋਂ ਜਿੱਥੋਂ ਤਾਈ ਖਬਰ ਪਹੁੰਚੀ, ਮਹਾਰਾਜ ਸੱਚੇ ਪਾਤਸ਼ਾਹ ਦੇ ਗ੍ਰਹਿ ਵਿਖੇ ਧੰਨ ਗੁਰੂ ਅਰਜਨ ਮਹਾਰਾਜ ਜੀ ਦੇ ਦੀਦਾਰ ਕਰਨ ਵਾਸਤੇ ਸੰਗਤਾਂ ਪਹੁੰਚੀਆਂ ਹਨ।
ਬਿਪਰ ਆਏ ਬ੍ਰਿੰਦ ਮਿਲ ਸੁਨ ਸੁਨ ਗ੍ਰਾਮਨ ਤੇ।
ਬਹੁਤ ਸਾਰੇ ਜਿਹੜੇ ਬਿਪਰ ਸਨ, ਲੋੜਵੰਦ ਸਨ, ਅਨੇਕਾਂ ਨਗਰਾਂ ਦੇ ਵਿੱਚ ਜੋ ਰਹਿੰਦੇ ਸਨ, ਜਿਉਂ ਜਿਉਂ ਉਹਨਾਂ ਨੂੰ ਖਬਰ ਪ੍ਰਾਪਤ ਹੋਈ, ਉਹ ਚੱਲ ਕੇ ਆਏ।
ਰੰਗ ਪਏ ਅਨ ਗਨ ਪੰਕਤ ਬਿਠਾਈ ਹੈ।
ਅਨੇਕਾਂ ਹੀ ਜਿਹੜੇ ਰੰਕ ਸਨ, ਕੰਗਾਲ ਸਨ, ਉਹ ਇਕੱਤਰ ਹੋ ਗਏ, ਸਾਰਿਆਂ ਦੀ ਪੰਗਤ ਬਿਠਾਈ ਗਈ।
ਲੱਗੇ ਹੈ ਪਰੋਸਨ ਅਸਨ ਕੋ ਅਨੇਕ ਨਰ।
ਅਨੇਕਾਂ ਹੀ ਗੁਰੂ ਕੇ ਸਿੱਖ ਲੰਗਰ ਲੈ ਕਰਕੇ ਸੰਗਤ ਨੂੰ ਪਰੋਸਣ ਲੱਗੇ ਹਨ।
ਲੇਹ ਦੇਹ ਬਾਨੀ ਤੇਹ ਆਨੰਦ ਅਲਾਈ ਹੈ।
ਬੜੇ ਪਿਆਰ ਦੇ ਨਾਲ ਕਹਿੰਦੇ ਜੀ, ਆ ਫਲਾਣਾ ਪਕਵਾਨ ਲੈ ਲਓ, ਆਹ ਵਸਤੂ ਲੈ ਲਓ, ਇਹ ਵਸਤੂ ਜਿਹੜੀ ਦੇ ਦਿਓ। ਇਸ ਤਰ੍ਹਾਂ ਸਾਰੀ ਸੰਗਤ ਦੇ ਵਿੱਚ ਜਿਹੜੇ ਵਰਤਾਵੇ ਸਿੱਖ ਨੇ, ਸਾਰੀ ਸੰਗਤ ਨੂੰ ਲੰਗਰ ਵਰਤਾਉਂਦੇ ਹਨ।
ਜਿਤਨੋ ਅਸਨ ਖਾਏ ਨਰ ਤ੍ਰਿਪਤਾਏ ਰਹੇ।
ਜਿੰਨਾ ਕੁ ਭੋਜਨ ਛਕ ਕੇ ਇੱਕ ਮਨੁੱਖ ਤ੍ਰਿਪਤ ਹੋ ਜਾਂਦਾ ਹੈ।
ਇੱਕ ਵਾਰ ਤੇਤ ਨੂੰ ਪਰੋਸਿਓ ਹੈ ਬਣਾਏ ਕਰ।
ਇੱਕੋ ਵਾਰੀ ਉਹਨਾਂ ਭੋਜਨ ਜਿਹੜਾ ਉਹ ਥਾਲ ਦੇ ਵਿੱਚ ਪਰੋਸ ਦਿੰਦੇ ਹਨ।
ਕਉ ਦੇ ਮੋਦਿਕਾ ਸੁਪੂਰ ਕਾ ਕਰਾਹਾ ਦੇ ਤੂ।
ਕੜਾ ਵਰਤਾਉਂਦਾ, ਕੋਈ ਪੂੜੇ ਪੂਰੀਆਂ ਆਦਿਕ ਜਿਹੜੀਆਂ ਵਰਤਾ ਰਿਹਾ, ਕੋਈ ਲੱਡੂ ਵਰਤਾ ਰਿਹਾ ਹੈ।
ਉਪ ਸੁਖ ਕਚੋਰੀ ਖਾਏ ਰਹੇ ਤ੍ਰਿਪਤਾਏ ਕਰ।
ਇਸੇ ਪ੍ਰਕਾਰ ਕੋਈ ਕਚੋਰੀਆਂ ਆਦਿਕ ਛਕ ਕੇ ਤ੍ਰਿਪਤ ਹੋ ਗਿਆ, ਕਿਸੇ ਨੇ ਪੂੜੇ ਛਕੇ ਹਨ।
ਤਦ ਸੋ ਪਕੋਰੀ ਬਾਰੇ ਜੀਰਤ ਮਿਰਚ ਪਾਏ।
ਇਸੇ ਪ੍ਰਕਾਰ ਜਿਹੜੀ ਦਹੀਂ ਸੀ ਉਹਦੇ ਵਿੱਚ ਪਕੌੜੀਆਂ, ਜੀਰਾ ਤੇ ਮਿਰਚਾਂ ਆਦਿਕ ਪਾ ਕੇ ਬੜਾ ਸਵਾਦਿਸ਼ਟ ਰਾਇਤਾ ਤਿਆਰ ਕੀਤਾ ਹੈ।
ਧਨੀਆ ਲਵਨ ਪਰੋਸੀ ਹੈ ਮਿਲਾਏ ਕਰ।
ਉਹਦੇ ਵਿੱਚ ਧਨੀਆ ਤੇ ਲੂਣ ਆਦਿਕ ਮਿਲਾ ਕਰਕੇ ਦਹੀਂ ਜਿਹੜੀ ਆ ਉਹ ਪਰੋਸੀ ਹੈ।
ਸਾਧਕੋ ਸਰਾਹੀ ਇਹ ਲਦ ਉਮਾਹੇ ਮਨ।
ਲੰਗਰ ਛਕ ਕਰਕੇ ਸਾਰੇ ਜਾਣੇ ਉਸ ਲੰਗਰ ਦੇ ਸਵਾਦ ਨੂੰ ਸਲਾਹੁੰਦੇ ਨੇ ਵੀ ਬੜਾ ਸੁੰਦਰ ਬੜਾ ਸਵਾਦਿਸ਼ਟ ਲੰਗਰ ਤਿਆਰ ਹੋਇਆ, ਨਾਲੇ ਛਕਦੇ ਨੇ ਤੇ ਨਾਲੇ ਵਡਿਆਈ ਕਰਦੇ ਹਨ।
ਤ੍ਰਿਪਤ ਵੈ ਚਾਏ ਖਾਨ ਰਹੇ ਬਿਸਮਾਏ ਕਰ।
ਜਿਤਨੀ ਕ ਕਿਸੇ ਦੀ ਖਾਣ ਦੀ ਚਾਹਨਾ ਸੀ, ਉਹਨਾਂ ਕ ਲੰਗਰ ਛਕ ਕਰਕੇ ਉਹ ਤ੍ਰਿਪਤ ਹੋ ਗਏ ਤੇ ਮਨ ਅੰਦਰ ਬੜਾ ਭਾਰੀ ਉਤਸ਼ਾਹ ਪੈਦਾ ਹੋਇਆ। ਲੰਗਰ ਛਕ ਛਕ ਕੇ ਬਿਸਮਾਦ ਹੋ ਗਏ ਹਨ ਵੀ ਇਹੋ ਜਿਹਾ ਰਸ, ਇਹੋ ਜਿਹਾ ਆਨੰਦ ਦੁਨੀਆਂ ਦੇ ਪਦਾਰਥਾਂ ਵਿੱਚੋਂ ਪ੍ਰਾਪਤ ਨਹੀਂ ਹੁੰਦਾ, ਜੈਸਾ ਆਨੰਦ ਗੁਰੂ ਕੇ ਲੰਗਰਾਂ ਦੇ ਵਿੱਚੋਂ ਪ੍ਰਾਪਤ ਹੁੰਦਾ ਹੈ।
ਰੰਕਨ ਕੋ ਭੋਜਨ ਦਿਓ ਹੈ ਤ੍ਰਿਪਤਾਏ ਕਰ।
ਲੋੜਵੰਦਾਂ ਨੂੰ ਲੰਗਰ ਛਕਾ ਕੇ ਭੋਜਨ ਦੇ ਕਰਕੇ ਉਹਨਾਂ ਨੂੰ ਤ੍ਰਿਪਤ ਕਰ ਦਿੱਤਾ ਹੈ।
ਜਾਚਿਤ ਜਿਤਕ ਦਿੱਤ ਸਭਨ ਹਕਾਰ ਕਰ।
ਜਿਤਨਾ ਕੋਈ ਭੋਜਨ ਚਾਹੁੰਦਾ ਮੰਗਦਾ, ਬੁਲਾ ਕਰਕੇ ਉਤਨਾ ਹੀ ਭੋਜਨ ਉਹਨਾਂ ਨੂੰ ਛਕਾ ਦਿੰਦੇ ਹਨ।
ਖਾਵਤ ਅਗਾਵੇ ਬੋ ਆਸ਼ਕ ਅਲਾਵੇ ਗਨ।
ਲੰਗਰ ਛਕ ਕਰਕੇ ਰੱਜ ਜਾਂਦੇ ਤੇ ਅਸੀਸਾਂ ਦਿੰਦੇ ਹਨ।
ਸ਼੍ਰੀ ਹਰਗੋਬਿੰਦ ਜੀਵੋ ਜਗ ਜੁਗ ਚਾਰ ਕਰ।
ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਚੌ ਜੁਗਾਂ ਤੱਕ ਜੀਵੋ। ਆਪ ਜੀ ਦੀ ਆਯੂ, ਆਪ ਜੀ ਦੀ ਉਮਰਾ ਜਿਹੜੀ ਬਹੁਤ ਹੀ ਲੰਮੇਰੀ ਹੋਵੇ, ਚਿਰੰਗਜੀਵੀ ਹੋਵੋ।
ਤਬ ਗੁਰੂ ਅਰਜਨ ਮੰਨ ਕੇ ਉਧਾਰ ਮਹਾ।
ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਤੋਂ ਵੱਡਾ ਦਾਨੀ ਕੋਈ ਨਹੀਂ, ਜਿੱਥੇ ਬ੍ਰਹਮ ਗਿਆਨ ਦੀ ਦਾਤ ਬਖਸ਼ਿਸ਼ ਕਰਦੇ ਨੇ, ਸੰਸਾਰ ਦੇ ਸੁੱਖ ਦਿੰਦੇ ਨੇ, ਨਾਮ ਦੀ ਦਾਤ ਦਿੰਦੇ ਨੇ, ਉੱਥੇ ਦੁਨਿਆਵੀ ਦਾਨ ਦਕਸ਼ਣਾ ਵੀ ਮਹਾਰਾਜ ਉਸੇ ਪ੍ਰਕਾਰ ਹੀ ਦਿੰਦੇ, ਕਿਉਂਕਿ ਦੇਣ ਦੀ ਜਿਹਦੀ ਬਿਰਤੀ ਹੋਵੇ ਉਹੀ ਕੋਈ ਕੁਝ ਵੰਡੇਗਾ। ਜਿਹਦੀ ਬਿਰਤੀ ਕੁਝ ਦੇਣ ਦੀ ਹੈ ਹੀ ਨਹੀਂ ਉਹ ਕੀ ਵੰਡੇਗਾ? ਸੂਮ ਜਿਹੜਾ ਕਿਸੇ ਨੂੰ ਕੁਝ ਨਹੀਂ ਦੇਵੇਗਾ। ਦੂਸਰਾ ਜਿਹਦੇ ਕੋਲ ਕੁਝ ਹੈ ਉਹੀ ਦੂਜੇ ਨੂੰ ਕੁਝ ਦੇ ਸਕਦਾ। ਮਨ ਕਰਕੇ ਦਾਨੀ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਮਨ ਦੇ ਵਿੱਚ ਵਿਚਾਰ ਕੀਤੀ ਦਾਨ ਦੇਣ ਵਾਸਤੇ।
ਦਕਸ਼ਨਾ ਰਜਤ ਪਨ ਦੀਨੇ ਸੁਧਾਰ ਕਰ,
ਮਹਾਰਾਜ ਨੇ ਸਭਨਾਂ ਨੂੰ ਇੱਕ ਇੱਕ ਰਜਤ ਪਨ ਜਿਹੜਾ ਉਹ ਦਕਸ਼ਨਾ ਦੇ ਰੂਪ ਦੇ ਵਿੱਚ ਦਿੱਤਾ ਹੈ।
ਸੁਜਸ ਉਚਾਰੇ ਸਾਰੇ ਕਹਿ ਬਿਸਤਾਰੇ ਬਹੁ,
ਸਾਰੇ ਜਾਣੇ ਮਹਾਰਾਜ ਜੀ ਦਾ ਭਾਰੀ ਜਸ ਕਰਦੇ। ਜਿੱਥੇ ਜਿੱਥੇ ਕੋਈ ਜਾਂਦਾ ਉਥੇ ਉਥੇ ਜਾ ਕੇ ਮਹਾਰਾਜ ਜੀ ਦੀ ਵਡਿਆਈ ਕਰਦਾ ਹੈ।
ਧੰਨ ਗੁਰੂ ਕੀਨੋ ਮੱਖ ਉਰ ਕੋ ਉਧਾਰ ਕਰ,
ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨੀ ਤੁਦਨੋ ਧਨ ਕਹਿਆ ਤਿੰਨ ਜਮ ਨੇੜ ਨਾ ਆਇਆ। ਜਿਨ੍ਹਾਂ ਨੇ ਪਾਤਸ਼ਾਹ ਨੂੰ ਧਨ ਧਨ ਆਖਿਆ ਉਹਨਾਂ ਦੇ ਨੇੜੇ ਜਮ ਨਹੀਂ ਆਇਆ, ਜਮ ਉਹਨਾਂ ਦੇ ਨਜ਼ਦੀਕ ਨਹੀਂ ਆਉਂਦੇ। ਉਹ ਆਪ ਵੀ ਧਨ ਹੋ ਜਾਂਦੇ ਜਿਹੜੇ ਧਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਧਨ ਕਹਿੰਦੇ। ਜਪਿਓ ਜਿਨੇ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਐਸੇ ਪਾਤਸ਼ਾਹ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਧਨ ਹੋ, ਐਸਾ ਭਾਰੀ ਮੱਖ ਯੱਗ ਆਪ ਜੀ ਨੇ ਕੀਤਾ ਹੈ।
ਦਕਸ਼ਨਾ ਕੁਲ ਦਿਜ ਆਸ਼ਕਾ ਕੋ ਦੇ ਬਹੁ,
ਜਿਹੜੇ ਦਿਜ ਵਿਪਰਾਧਕ ਆਏ ਸਨ ਦਕਸ਼ਨਾ ਦੀ ਪ੍ਰਾਪਤੀ ਕਰਕੇ ਉਹਨਾਂ ਨੇ ਅਸੀਸਾਂ ਦਿੱਤੀਆਂ ਹਨ।
ਉਮਰ ਬਿਲੰਦ ਸੁੰਦਰ ਸੁਨੰਦ ਕੀ,
ਅਸੀਸਾਂ ਦਿੰਦੇ ਨੇ ਮਹਾਰਾਜ ਜੀ ਆਪ ਜੀ ਦੇ ਸੁੰਦਰ ਪੁੱਤਰ ਦੀ ਉਮਰਾਂ ਲੰਮੇਰੀ ਹੋਵੇ।
ਕਰਤੇ ਉਸਤਤ ਆਪ ਆਪਣੇ ਸਦਨ ਗਏ,
ਕਰਦਿਆਂ ਸਾਰੇ ਜਾਣੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਹਨ।
ਪ੍ਰਿਥੀ ਕੋ ਪੂਜਨ ਅਚਾਇਓ ਸੰਗ ਬ੍ਰਿੰਦ ਕੀ,
ਮਹਾਰਾਜ ਨੇ ਬੜੇ ਅਦਬ ਸਤਕਾਰ ਦੇ ਨਾਲ ਬਾਬੇ ਪ੍ਰਿਥੀ ਚੰਦ ਨੂੰ ਵੀ ਭੋਜਨ ਲੰਗਰ ਛਕਾਇਆ ਹੈ।
ਕਰਮ ਕੋ ਸਾਦਰ ਆਹਾਰ ਦੀਨੋ ਭਾਂਤ ਭਾਂਤ,
ਮਾਤਾ ਗੰਗਾ ਜੀ ਨੇ ਹੁਕਮ ਦੇ ਕਰਕੇ ਦਾਸੀਆਂ ਨੂੰ ਬੀਬੀ ਕਰਮੋ ਨੂੰ ਭਾਂਤ ਭਾਂਤ ਦਾ ਆਹਾਰ ਦਿੱਤਾ, ਲੰਗਰ ਛਕਾਇਆ ਹੈ।
ਉਪਰ ਪ੍ਰਸੰਨ ਰੀਤ ਕਪਟ ਬਿਲੰਦ ਕੀ,
ਉਪਰੋ ਉਪਰੋ ਤਾਂ ਭਾਵੇਂ ਪ੍ਰਸੰਨ ਹੈ ਬੀਬੀ ਕਰਮੋ, ਪਰ ਹਿਰਦੇ ਵਿੱਚ ਕਪਟ ਹੈ, ਮਨ ਦੇ ਵਿੱਚ ਛਲ ਵਾਲੀ ਬਿਰਤੀ ਹੈ।
ਮਹਾਦੇਵ ਮਹਾਮੋਦ ਸ਼੍ਰੀ ਹਰਗੋਬਿੰਦ ਗੋਦ,
ਤੇ ਬਾਬਾ ਮਹਾਦੇਵ ਜੀ ਬੜੇ ਖੁਸ਼ ਪ੍ਰਸੰਨ ਨੇ। ਮਹਾਰਾਜ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆਪਣੀ ਗੋਦ ਵਿੱਚ ਉਹਨਾਂ ਨੇ ਲਿਆ ਹੈ।
ਅਚ ਕੈ ਅਸਨ ਕੋ ਮਿਰਜਾਦ ਜਿਉਂ ਬੇਲੰਦ ਕੀ,
ਲੰਗਰ ਛਕਿਆ ਤੇ ਜਿਵੇਂ ਵੱਡਿਆਂ ਦੀ ਮਰਿਆਦਾ ਹੁੰਦੀ ਹੈ ਉਹਨਾਂ ਨੇ ਉਸ ਮਰਿਆਦਾ ਨੂੰ ਨਿਭਾਇਆ ਹੈ।
ਦੋਹਰਾ ਮਹਾਦੇਵ ਗੁਰਦੇਵ ਸੁਤ ਅਹੰ ਮੇਵ ਜਿਸ ਨਾਏ,
ਧੰਨ ਗੁਰੂ ਹਰ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਪੁੱਤਰ ਬਾਬਾ ਮਹਾਦੇਵ ਜੀ, ਜਿਨ੍ਹਾਂ ਦੇ ਮਨ ਵਿੱਚ ਰੰਚਕ ਮਾਤਰ ਵੀ ਹੰਕਾਰ ਨਹੀਂ, ਜਿਨ੍ਹਾਂ ਨੇ ਜਾਣ ਲਿਆ ਉਹ ਨਹੀਂ ਹੰਕਾਰ ਕਰਦੇ, ਜਿਨ੍ਹਾਂ ਨੇ ਨਹੀਂ ਜਾਣਿਆ ਉਹ ਅਭਿਮਾਨੀ ਹੁੰਦੇ ਨੇ। ਇੱਕ ਵਿਦਵਾਨ ਇੱਕ ਬਚਨ ਕਹਿੰਦੇ ਨੇ ਕਿ ਜਿਸ ਅਕਾਲ ਪੁਰਖ ਦੇ ਦਰਬਾਰ ਦੇ ਵਿੱਚ ਸੂਰਜ ਵੀ ਇੱਕ ਜਰਾ ਹੈ, ਤੇ ਉਹਦੇ ਦਰਬਾਰ ਦੇ ਵਿੱਚ ਤੂੰ ਆਖੇ ਕਿ ਮੈਂ, ਕਹਿੰਦੇ ਫਿਰ ਇਸ ਤੋਂ ਵੱਡੀ ਮੂਰਖਤਾ ਕੋਈ ਹੋਰ ਨਹੀਂ ਹੋ ਸਕਦੀ। ਇਹ ਮੂਰਖਤਾ ਹੈ ਜਿਹਦੇ ਦਰਬਾਰ ਵਿੱਚ ਸੂਰਜ ਵੀ ਇੱਕ ਜਰੇ ਵਾਂਗੂ ਹੈ, ਉਹਦੇ ਸਾਹਮਣੇ ਤੂੰ ਹੰਕਾਰ ਕਰੇ, ਤਾਂ ਇਸ ਗੱਲ ਨੂੰ ਸਮਝ ਲੈ ਕੇ ਤੇਰੀ ਔਕਾਤ ਰੱਬ ਦੇ ਸਨਮੁਖ ਕੋਈ ਨਹੀਂ। ਐਵੇਂ ਨਾ ਮਾਨ ਅਭਿਮਾਨ ਕਰਿਆ ਕਰ, ਜਿਨ੍ਹਾਂ ਨੇ ਜਾਣ ਲਿਆ ਫਿਰ ਉਹ ਆਪਣੇ ਅੰਦਰ ਦੇ ਅਭਿਮਾਨ ਨੂੰ ਤਿਆਗ ਦਿੰਦੇ ਨੇ। ਧੰਨ ਬਾਬਾ ਮਹਾਦੇਵ ਜੀ ਜਿਨ੍ਹਾਂ ਦੇ ਮਨ ਵਿੱਚ ਰੰਚਕ ਮਾਤਰ ਵੀ ਹੰਕਾਰ ਨਹੀਂ ਹੈ।
ਗੁਰਤਾ ਗੁਰ ਨਿਜ ਅਨੁਜ ਕੀ ਪਿਖ ਪ੍ਰਸੰਨ ਮਨ ਮਾਏ,
ਆਪਣੇ ਛੋਟੇ ਭਰਾਤਾ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਗੁਰਿਆਈ ਨੂੰ ਵੇਖ ਕਰਕੇ ਮਨ ਹੀ ਮਨ ਬੜੇ ਪ੍ਰਸੰਨ ਖੁਸ਼ ਹੁੰਦੇ ਹਨ।
ਨੰਦਨ ਅਪਨ ਮਨਿੰਦ ਲਖ ਹਰ ਗੋਬਿੰਦ ਸੁਖ ਕੰਦ,
ਸਿੱਖਾਂ ਦੀ ਮੂਲ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਆਪਣੇ ਸਪੁੱਤਰ ਦੇ ਸਮਾਨ ਜਾਣ ਕਰਕੇ,
ਤਰਤ ਆਨੰਦ ਬਿਲੰਦ ਕੋ ਪਿਖ ਚਕੋਰ ਜਿਮ ਚੰਦ,
ਵਿੱਚ ਬੜੇ ਭਾਰੀ ਆਨੰਦ ਨੂੰ ਧਾਰਨ ਕਰਦੇ ਨੇ ਜਿਵੇਂ ਚਕੋਰ ਚੰਦਰਮੇ ਨੂੰ ਵੇਖ ਕਰਕੇ ਪ੍ਰਸੰਨ ਹੁੰਦਾ ਹੈ। ਏਦਾਂ ਬਾਬਾ ਮਹਾਂਦੇਵ ਜੀ ਛੇਵੇਂ ਪਾਤਸ਼ਾਹ ਨੂੰ ਵੇਖ ਵੇਖ ਕੇ ਪ੍ਰਸੰਨ ਹੁੰਦੇ ਹਨ।
ਸੋਰਠਾ ਹਿਰਦੈ ਮੁਦਤ ਅਤ ਹੋਈ ਅਧਿਕ ਮੁਦਤ ਕਰ ਅਨੁਜ ਕੋ।
ਹਿਰਦੇ ਵਿੱਚ ਪ੍ਰਸੰਨ ਹੋ ਕਰਕੇ ਹਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਪ੍ਰਸੰਨ ਕਰਕੇ ਖੁਸ਼ ਕਰਕੇ
ਜਸ ਬਿਸ ਤੀਰਤ ਸੋਏ ਸਦਨ ਗਿਓ ਨਰ ਸੰਗ ਕੁਛ।
ਆਪਣੇ ਕੁਝ ਸੰਗੀਆਂ ਸਾਥੀਆਂ ਦੇ ਨਾਲ ਬਾਬਾ ਮਹਾਂਦੇਵ ਜੀ ਘਰ ਨੂੰ ਗਏ ਤੇ ਰਸਤੇ ਵਿੱਚ ਜਾਂਦਿਆਂ ਸਤਿਗੁਰਾਂ ਦਾ ਭਾਰੀ ਜਸ ਕਰਦੇ ਨੇ, ਗੁਰੂ ਕੀ ਵਡਿਆਈ ਕਰਦੇ ਨੇ। ਗੁਰਸਿੱਖਾਂ ਕੈ ਮਨ ਭਾਵਦੀ, ਗੁਰ ਸਤਿਗੁਰ ਕੀ ਵਡਿਆਈ। ਗੁਰੂ ਕੇ ਸਿੱਖਾਂ ਦੇ ਮਨ ਵਿੱਚ ਗੁਰੂ ਕੀ ਵਡਿਆਈ ਭਾਵਦੀ ਹੈ। ਜਿੱਥੇ ਜਿੱਥੇ ਜਾਂਦੇ ਗੁਰੂ ਕੀ ਵਡਿਆਈ, ਗੁਰੂ ਕੀ ਉਪਮਾ ਕਰਦੇ ਹਨ।
ਸੁਨ ਸੁਨ ਆਵਤ ਤਾਏ ਸਗਰੇ ਨਰ ਗੁਰ ਨਗਰ ਕੇ।
ਗੁਰੂ ਕੀ ਨਗਰੀ ਦੇ ਰਹਿਣ ਵਾਲੇ ਜਿਤਨੇ ਵੀ ਮਨੁੱਖ ਜਿਨ੍ਹਾਂ ਜਿਨ੍ਹਾਂ ਨੂੰ ਪਤਾ ਲੱਗਦਾ ਹੈ, ਸਾਰੇ ਦੌੜ ਕੇ ਗੁਰੂ ਕੇ ਲੰਗਰ ਨੂੰ ਪ੍ਰਾਪਤ ਕਰਨ ਵਾਸਤੇ ਆਉਂਦੇ ਹਨ।
ਬਾਚਿਤ ਭੋਜਨ ਖਾਏ ਕਰਤ ਉਸਤਤ ਗਮਨੇ ਸਦਨ।
ਲੰਗਰਾਂ ਵਿੱਚੋਂ ਮਨ ਬਾਛਤ ਭੋਜਨ ਛਕ ਕਰਕੇ ਉਸਤਤੀ ਕਰਦੇ ਆਪਣੇ ਘਰਾਂ ਨੂੰ ਜਾਂਦੇ ਹਨ।
ਬਾਜੇ ਬਜੇ ਵਿਸਾਲ ਅੰਮ੍ਰਿਤ ਵੇਲਾ ਹੋਤ।
ਕਵੀ ਜੀ ਕਹਿੰਦੇ ਜਦੋਂ ਅੰਮ੍ਰਿਤ ਵੇਲਾ ਹੁੰਦਾ ਹੈ, ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਦੇ ਵਿੱਚ ਵਾਜੇ ਵੱਜਣ ਲੱਗ ਪੈਂਦੇ ਹਨ।
ਸੰਧਿਆ ਲੱਗ ਸੁਖ ਨਾਲ ਲਗੂ ਬੁੰਦਪ ਸੋਨ ਪੀਰ ਗਨ।
ਸੰਧਿਆ ਤਾਈ ਸੁਖਾਂ ਦੇ ਨਾਲ ਛੋਟੇ ਨਗਾਰੇ ਵੱਜਦੇ, ਨਫੀਰੀਆਂ ਵੱਜਦੀਆਂ, ਤੂਤੀਆਂ ਵੱਜਦੀਆਂ ਨੇ। ਇਹ ਖੁਸ਼ੀ ਦੇ ਸਾਚ ਨੇ ਨਾ, ਕੱਲ ਵੀ ਅਰਜ ਕੀਤੀ ਸੀ ਕਿ ਜਿੱਥੇ ਆਨੰਦ ਹੋਵੇ ਉੱਥੇ ਵਾਜਾ ਵੱਜਦਾ, ਜਿੱਥੇ ਸੁੱਖ ਹੋਵੇ ਉੱਥੇ ਖੁਸ਼ੀ ਦੇ ਵਾਜੇ ਵੱਜਦੇ ਨੇ। ਤੇ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਤਾਂ ਸਦਾ ਹੀ ਆਨੰਦ ਤੇ ਸਦਾ ਖੁਸ਼ੀਆਂ ਨੇ। ਅੰਮ੍ਰਿਤ ਵੇਲੇ ਤੋਂ ਲੈ ਕੇ ਸੰਧਿਆ ਤਾਈ ਉੱਥੇ ਨਫੀਰੀਆਂ, ਨਗਾਰੇ, ਤੂਤੀਆਂ ਆਦਿਕ ਵੱਜਦੀਆਂ ਹਨ।
ਮਚੇ ਕੁਲਾਹਲ ਜਾਲ ਫੈਲਤ ਜਸ ਸਤਿਗੁਰ ਮਹਿਤ।
ਬੇਅੰਤ ਸੰਗਤਾਂ ਮਹਾਰਾਜ ਦੇ ਦੀਦਾਰ ਕਰਨ ਵਾਸਤੇ ਆਉਂਦੀਆਂ, ਬੜੀ ਭਾਰੀ ਭੀੜ ਜਮ੍ਹਾਂ ਰਹਿੰਦੀ ਹੈ, ਜਿਸ ਕਰਕੇ ਕੁਲਾਹਲ ਚਾਰ ਚੁਫੇਰੇ ਮਚਿਆ ਰਹਿੰਦਾ ਹੈ। ਤੇ ਹਰ ਪਾਸੇ ਮਹਾਰਾਜ ਗੁਰੂ ਅਰਜਨ ਦੇਵ ਜੀ ਦਾ ਭਾਰੀ ਵੱਡਾ ਜਸ ਫੈਲਦਾ ਹੈ।
ਲੀਨੋ ਦੀਨ ਵਿਸਾਲ ਹੋਤ ਗੁਰ ਦਰਬਾਰ ਮੈਂ।
ਸਤਿਗੁਰ ਜੀ ਦੇ ਦਰਬਾਰ ਦੇ ਵਿੱਚ ਭਾਰੀ ਲੈਣ ਦੇਣ ਹੁੰਦਾ ਹੈ, ਅਰਥਾਤ ਕਿ ਬੇਅੰਤ ਸੰਗਤਾਂ ਆਉਂਦੀਆਂ, ਪਟਾਵਾ ਅਰਪਣ ਕਰਦੀਆਂ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਸਾਰੀਆਂ ਸੰਗਤਾਂ ਦਾ ਸਨਮਾਨ ਕਰਦੇ ਨੇ, ਆਏ ਹੋਏ ਮਸੰਦਾਂ ਦਾ ਸਨਮਾਨ ਕਰਦੇ, ਉਹਨਾਂ ਦਾ ਸਤਿਕਾਰ ਕਰਦੇ ਹਨ। ਇਤਨੀਆਂ ਪਟਾਵਾਂ ਆਉਂਦੀਆਂ, ਜਿਹੜੀਆਂ ਵਸਤੂਆਂ ਬਾਦਸ਼ਾਹਾਂ ਵਾਸਤੇ ਦੁਰਲੱਭ ਨੇ, ਉਹ ਵਸਤੂਆਂ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਦੇ ਵਿੱਚ ਭੇਟ ਕੀਤੀਆਂ ਜਾਂਦੀਆਂ ਹਨ।
ਦੋਹਰਾ ਅਤ ਉਤਸਾਹ ਬਿਲੋਕ ਕੈ ਕਰਮੋ ਦਿਲ ਦਿਲ ਗੀਰ।
ਗੁਰੂ ਘਰ ਦੇ ਵਿੱਚ ਐਸਾ ਉਤਸ਼ਾਹ ਵੇਖ ਕੇ ਬੀਬੀ ਕਰਮੋ ਦੇ ਹਿਰਦੇ ਵਿੱਚ ਬੜੀ ਘਬਰਾਹਟ ਹੁੰਦੀ, ਉਹਨੂੰ ਕਾਹਲੀ ਪੈਂਦੀ ਹੈ। ਜਿਉਂ ਜਿਉਂ ਮਹਾਰਾਜ ਜੀ ਦੀ ਉਸਤਤ ਵੇਖਦੀ ਹੈ, ਗੁਰੂ ਘਰ ਦੀ ਸ਼ੋਭਾ ਵੇਖਦੀ ਹੈ, ਤਿਉਂ ਤੇ ਉਹਦਾ ਹਿਰਦਾ ਮਨ ਸੜ ਪਲ ਜਾਂਦਾ ਹੈ।
ਨਰ ਨਾਰਿਨ ਤੇ ਸੁਨਤ ਜਸ ਮਨੋ ਰਿਦਾ ਦੇ ਚੀਰ।
ਸਤਿਗੁਰਾਂ ਦਾ ਜਸ ਪੁਰਸ਼ ਔਰ ਇਸਤਰੀਆਂ ਦੇ ਪਾਸੋਂ ਜਿਉਂ ਜਿਉਂ ਸੁਣਦੀ ਹੈ ਨਾ, ਮਾਨੋ ਵੀ ਜਿਵੇਂ ਹਿਰਦਾ ਹੀ ਅੰਦਰੋਂ ਚੀਰਿਆ ਜਾਵੇ, ਇਹੋ ਜਿਹੀ ਦਸ਼ਾ ਬੀਬੀ ਕਰਮੋਂ ਦੀ ਬਣ ਗਈ ਹੈ।
ਪਾਦੜੀ ਚੰਦ ਬਜਿਅੰਤਪੁਰ ਬਾਜੇ ਬਿਸਾਲ।
ਸਤਿਗੁਰਾਂ ਦੇ ਘਰ ਦੇ ਵਿੱਚ ਪੌੜ ਦੇ ਉੱਪਰ ਖੁਸ਼ੀ ਦੇ ਮੰਗਲ ਦੇ ਵਾਜੇ ਵੱਜਦੇ ਹਨ।
ਸੁਨੇ ਅੰਤ ਸ਼੍ਰੋਣ ਤਬ ਹੋਏ ਬਿਹਾਲ।
ਉਸ ਆਵਾਜ਼ ਨੂੰ ਸੁਣਦੀ ਹੈ ਨਾ ਬੀਬੀ ਕਰਮੋਂ ਤੇ ਬਿਹਾਲ ਹੋ ਜਾਂਦੀ ਹੈ। ਜਿਵੇਂ ਇੱਕ ਵਿਦਵਾਨ ਕਹਿੰਦਾ ਵੀ ਜਿੱਥੇ ਗਮ ਹੋਵੇ ਨਾ ਤੇ ਦੂਜੇ ਪਾਸੇ ਜੇ ਖੁਸ਼ੀ ਦਾ ਵਾਜਾ ਵੱਜਦਾ ਹੋਵੇ ਤੇ ਉਹ ਗਮ ਵਾਲੇ ਨੂੰ ਆਵਾਜ਼ ਚੁਭਦੀ ਹੈ, ਉਹਨੂੰ ਚੰਗੀ ਥੋੜਾ ਲੱਗਦੀ ਹੈ। ਤਾਂ ਬੀਬੀ ਕਰਮੋ ਦੀ ਹਾਲਤ ਏਦਾਂ ਦੀ ਬਣੀ ਹੋਈ, ਇੱਧਰ ਮੰਗਲ ਦੇ ਵਾਜੇ ਖੁਸ਼ੀ ਦੇ ਵਾਜੇ ਵੱਜਦੇ ਨੇ ਤੇ ਦੂਜੇ ਪਾਸੇ ਉਸ ਆਵਾਜ਼ ਨੂੰ ਸੁਣ ਸੁਣ ਕੇ ਬੀਬੀ ਕਰਮੋ ਬੇਹਾਲ ਹੋਈ ਜਾਂਦੀ ਹੈ।
ਬਸ ਚਲੀ ਨਹੀਂ ਸੰਕਟ ਮਹਾ,
ਬਸ ਨਹੀਂ ਚੱਲਦਾ ਕੋਈ, ਮਨ ਦੇ ਅੰਦਰ ਬੜਾ ਭਾਰੀ ਸੰਕਟ ਪ੍ਰਾਪਤ ਹੁੰਦਾ ਹੈ।
ਮਨ ਗਿਣਤ ਗਟੀ ਕਿਮ ਬਿਗਨ ਠਾਂ,
ਮਨ ਦੇ ਵਿੱਚ ਗਟੀਆਂ ਗਿਣਦੀ, ਵਿਚਾਰਾਂ ਕਰਦੀ, ਸੋਚਾਂ ਸੋਚਦੀ ਹੈ ਵੀ ਕਿਵੇਂ ਇਹਨਾਂ ਦੇ ਕਾਰਜ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵਿਘਨ ਪਾਇਆ ਜਾਵੇ।
ਉਰ ਸੱਲ ਮੋਏ ਕਿਮ ਨਿਕਸ ਜਾਏ,
ਹਿਰਦੇ ਵਿੱਚ ਜਿਹੜਾ ਸੱਲ ਹੈ, ਜਿਹੜਾ ਜਿਹੜੀ ਪੀੜ ਜ਼ਖਮ ਹੈ ਨਾ, ਇਹ ਕਿਵੇਂ ਨਿਵਰਤ ਹੋਵੇ। ਕਈਆਂ ਦੇ ਅੰਦਰ ਦੀ ਪੀੜ ਨਾ ਦੂਜੇ ਦੇ ਦੁੱਖ ਆਉਣ ਤੇ ਖੜੀ ਹੁੰਦੀ ਹੈ, ਯਾਨੀ ਕਿ ਜੇ ਦੂਜਾ ਦੁਖੀ ਹੋਵੇਗਾ ਤੇ ਮੈਨੂੰ ਸੁੱਖ ਪ੍ਰਾਪਤ ਹੋਵੇਗਾ। ਕਈਆਂ ਦਾ ਹਿਰਦਾ ਜਿਹੜਾ ਉਹ ਦੂਜੇ ਦੇ ਸੁੱਖ ਤੇ ਸੁਖੀ ਹੁੰਦਾ, ਕਈਆਂ ਦਾ ਹਿਰਦਾ ਦੂਜੇ ਦੇ ਦੁੱਖ ਤੇ ਸੁਖੀ ਹੁੰਦਾ। ਤੋ ਸਾਧ ਸੰਗਤ ਜੀ, ਬੀਬੀ ਕਰਮੋ ਦਾ ਜਿਹੜਾ ਹਿਰਦਾ ਐਸਾ ਕਿ ਇਹ ਮੇਰੇ ਅੰਦਰ ਦੀ ਜਿਹੜੀ ਪੀੜ ਹੈ ਨਾ, ਅੰਦਰ ਦਾ ਦੁੱਖ ਜਿਹੜਾ, ਇਹ ਕਿਸੇ ਤਰ੍ਹਾਂ ਨਿਵਰਤ ਹੋ ਜਾਵੇ।
ਸ਼੍ਰੀ ਹਰਗੋਬਿੰਦ ਜਿਮ ਕਾਲ ਖਾਏ,
ਮਾਨੋ ਵੀ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਾਲ ਖਾ ਜਾਵੇ, ਉਹ ਅਕਾਲ ਚਲਾਣਾ ਕਰ ਜਾਣ, ਸਰੀਰ ਤਿਆਗ ਜਾਣ।
ਤਬ ਆਨੰਦ ਉਹਦੇ ਰਿਦ ਕਰਕ ਹੋਏ,
ਮੇਰੇ ਹਿਰਦੇ ਵਿੱਚ ਆਨੰਦ ਪੈਦਾ ਹੋਵੇਗਾ ਜਦੋਂ ਉਹ ਅਕਾਲ ਚਲਾਣਾ ਕਰ ਜਾਣਗੇ, ਤੇ ਆ ਜਿਹੜਾ ਸੱਲ ਮੇਰੇ ਹਿਰਦੇ ਵਿੱਚ ਇਹ ਮਿਟ ਜਾਵੇਗਾ।
ਨਹੀਂ ਤਾਂ ਮ੍ਰਿਤਕ ਤੁਲ ਹਮ ਜੀਵਨ ਜੋਏ,
ਸਾਡਾ ਜੀਵਨਾ ਜਿਹੜਾ ਮੁਰਦੇ ਦੇ ਤਲ ਹੈ, ਸਾਡੇ ਵਿੱਚ ਤੇ ਮੁਰਦੇ ਵਿੱਚ ਫਿਰ ਕਿਸ ਪ੍ਰਕਾਰ ਦਾ ਅੰਤਰ ਹੈ।
ਨਿਤ ਕਰਤ ਮਹਾ ਮੰਗਲ ਸੁਚਾਰ,
ਸਾਡੇ ਸ਼ਰੀਕ ਨਿਤ ਹੀ ਆਪਣੇ ਘਰ ਵਿੱਚ ਭਾਰੀ ਮੰਗਲ ਖੁਸ਼ੀਆਂ ਪ੍ਰਾਪਤ ਕਰਦੇ ਹਨ।
ਉਹ ਦਰਬ ਆਏ ਪਰ ਲੀਏ ਪੰਡਾਰ,
ਉਹਨਾਂ ਦੇ ਘਰ ਦੇ ਵਿੱਚ ਦਰਬ ਮਾਇਆ ਆਉਂਦੀ ਹੈ, ਵਸਤੂਆਂ ਦੇ ਪਦਾਰਥਾਂ ਦੇ ਭੰਡਾਰ ਉਹਨਾਂ ਨੇ ਭਰ ਲਏ ਹਨ।
ਲਘੂ ਥਾਨ ਹਮੋ ਤੇ ਪੇ ਮਹਾਨ,
ਸਾਡੇ ਤੋਂ ਛੋਟੀ ਥਾਂ ਸਨ, ਯਾਨੀ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਸਭ ਤੋਂ ਛੋਟੇ ਸਨ, ਉਹ ਸਭ ਤੋਂ ਛੋਟੇ ਸਨ ਤੇ ਸਭ ਤੋਂ ਵੱਡੀ ਜਗ੍ਹਾ ਤੇ ਆ ਗਏ, ਵੱਡੇ ਹੋ ਗਏ ਹਨ।
ਸੁਤ ਪਇਓ ਚੰਦ ਸਮ ਲਖ ਜਹਾਂ,
ਫਿਰ ਉਹਨਾਂ ਦੇ ਘਰ ਦੇ ਵਿੱਚ ਕਿਤਨਾ ਸੁੰਦਰ ਸਪੁੱਤਰ ਪ੍ਰਗਟ ਹੋਇਆ, ਮਾਨੋ ਜੈਸੇ ਉਹ ਜਹਾਨ ਦਾ ਚੰਦਰਮਾ ਹੋਵੇ।
ਮੰਗਲ ਕਰੰਤ ਗੰਗਾ ਆਨੰਦ,
ਆਪਣੇ ਸੁਪੁੱਤਰ ਨੂੰ ਵੇਖ ਵੇਖ ਕੇ ਗੰਗਾ ਜੀ ਭਾਰੀ ਆਨੰਦ ਪ੍ਰਾਪਤ ਕਰਦੇ, ਬੜੇ ਖੁਸ਼ ਹੁੰਦੇ ਹਨ।
ਸ੍ਰੀ ਹਰਗੋਬਿੰਦ ਜਿਸ ਸ਼ੋਭ ਆਨੰਦ,
ਇਹਨਾਂ ਦੇ ਘਰ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਆਨੰਦ ਪੁੱਤਰ ਸ਼ੋਭਦਾ ਹੋਵੇ, ਤੇ ਉਹਨਾਂ ਨੂੰ ਭਾਰੀ ਆਨੰਦ ਦੀ ਪ੍ਰਾਪਤੀ ਕਿਉਂ ਨਾ ਹੋਵੇ।
ਜਬ ਵੱਡੋ ਹੋਏ ਸਮ ਬਲੀ ਸਿੰਘ,
ਸੋਚਦੀ ਹੈ ਜਦੋਂ ਵੱਡੇ ਹੋਣਗੇ ਨਾ, ਜਿਵੇਂ ਸ਼ੇਰ ਬਲੀ ਸਾਹਸੀ ਹੁੰਦਾ ਹੈ, ਸ਼ੇਰ ਦੇ ਵਾਂਗੂ ਵੀ ਬੜੇ ਬਲੀ ਤੇ ਸਾਹਸੀ ਹੋਵਣਗੇ।
ਸਭ ਕੋ ਨਿਵਾਏ ਸੰਤੋਖ ਸਿੰਘ,
ਰਾਮਨ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ, ਸੋਚਦੀ ਹੈ ਜਦੋਂ ਇਹ ਵੱਡਾ ਹੋਵੇਗਾ ਤੇ ਬਲੀ ਹੋਵੇਗਾ ਤੇ ਸਭ ਨੂੰ ਆਪਣੇ ਚਰਨਾਂ ਵਿੱਚ ਨਿਵਾ ਲਵੇਗਾ, ਸਾਰਾ ਸੰਸਾਰ ਇਹਨਾਂ ਨੂੰ ਸਜਦਾ ਕਰੇਗਾ।
ਇਮ ਰਾਤ ਦਿਵਸ ਕਰਤੀ ਵਿਚਾਰ,
ਇਸ ਪ੍ਰਕਾਰ ਦਿਨ ਰਾਤ ਬੀਬੀ ਕਰਮੋ ਆਪਣੇ ਹਿਰਦੇ ਅੰਦਰ ਵਿਚਾਰ ਕਰਦੀ ਹੈ।
ਪਤ ਸਾਥ ਦੁਖਤ ਬਾਕਨ ਉਚਾਰ,
ਆਪਣੇ ਪਤੀ ਦੇ ਨਾਲ ਦੁੱਖ ਭਰੇ ਬਚਨ ਸਾਂਝੇ ਕਰਦੀ, ਹਿਰਦੇ ਦਾ ਦੁੱਖ ਪ੍ਰਗਟ ਕਰਕੇ ਸੁਣਾਉਂਦੀ ਹੈ।
ਕਿਮ ਨਹੀਂ ਚਿੰਤ ਚਿਤ ਮੈਂ ਤੁਮਾਰ,
ਆਖਦੀ ਹੈ ਪਤੀ ਦੇਵ ਤੁਹਾਡੇ ਚਿੱਤ ਦੇ ਵਿੱਚ ਚਿੰਤਾ ਕਿਉਂ ਨਹੀਂ ਹੈ।
ਦੀਰਗ ਸ਼ਰੀਕ ਨਿਤ ਵੈ ਉਦਾਰ,
ਤੁਹਾਡੀਆਂ ਅੱਖਾਂ ਦੇ ਸਾਹਮਣੇ ਸਾਡੇ ਸ਼ਰੀਕ ਦਿਨ ਪ੍ਰਤ ਦਿਨ ਵੱਡੇ ਹੁੰਦੇ ਜਾਂਦੇ, ਮਹਾਨ ਹੁੰਦੇ ਜਾਂਦੇ ਹਨ।
ਇੱਕ ਪੁੱਤਰ ਤਿਨੋ ਕਿਮ ਦਿਓ ਖਪਾਏ,
ਘਰ ਦੇ ਵਿੱਚ ਇੱਕ ਪੁੱਤਰ ਹੈ, ਕਿਸੇ ਢੰਗ ਤਰੀਕੇ ਨਾਲ ਉਹਨੂੰ ਖਪਾ ਦਿਓ, ਨਾਸ਼ ਕਰ ਦਿਓ।
ਗੁਰਤਾ ਬਹੋਰ ਹਮਰੇ ਸੁਆਏ,
ਇਹਦੇ ਨਾਲ ਜਿਹੜੀ ਗੁਰਤਾ ਗੱਦੀ ਉਹ ਮੁੜ ਕੇ ਸਾਡੇ ਘਰ ਦੇ ਵਿੱਚ ਸਾਡੇ ਪੁੱਤਰ ਮਿਹਰਬਾਨ ਨੂੰ ਪ੍ਰਾਪਤ ਹੋ ਜਾਵੇਗੀ, ਸਾਡੇ ਗ੍ਰਹਿ ਵਿੱਚ ਆ ਜਾਵੇਗੀ।
ਤੁਮ ਰਹੀ ਬੈਠਨੇ ਕਰ ਉਪਾਏ,
ਤੁਸੀਂ ਆਪਣੇ ਘਰ ਦੇ ਵਿੱਚ ਹੱਥ ਤੇ ਹੱਥ ਰੱਖ ਕੇ ਬੈਠੇ ਹੋ, ਕੋਈ ਉਪਾ ਨਹੀਂ ਕਰਦੇ।
ਬਡੂ ਕਾਜ ਮਨ ਨਹੀਂ ਲਿਆਏ,
ਇਹ
ਕਹਿੰਦਾ ਸਭ ਤੋਂ ਵੱਡਾ ਕਾਰਜ ਹੈ ਜਿਹੜਾ ਮਨ ਵਿੱਚ ਨਹੀਂ ਲਿਆਂਦੇ ਜਿਸ ਕਾਰਜ ਨੂੰ ਕਰਨ ਵਾਸਤੇ ਕੋਈ ਉਪਾਅ ਨਹੀਂ ਤੁਸੀਂ ਕਰਦੇ
ਜਿਉਂ ਕਿਉਂ ਬਿਰਤੰਤ ਹਮਰੂ ਬਤੀਤ
ਜਿਵੇਂ ਕਿਵੇਂ ਸਾਡਾ ਹਾਲ ਸਾਡਾ ਸਮਾਂ ਤਾਂ ਬਤੀਤ ਹੋ ਹੀ ਜਾਂਦਾ ਹੈ ਤੇ ਹੋ ਜਾਣਾ ਹੈ
ਨਿਜ ਪੁੱਤਰ ਪੁੱਤਰ ਕਿਆ ਕਰੇ ਰੀਤ
ਤਾਂ ਸਮਾਂ ਲੰਘ ਹੀ ਜਾਏਗਾ ਪਰ ਸੋਚੋ ਤੁਹਾਡੇ ਪੁੱਤ ਤੇ ਪੋਤਰੇ ਕਿਸ ਹਾਲ ਵਿੱਚ ਰਹਿਣਗੇ ਉਹਨਾਂ ਨਾਲ ਕੀ ਕੁਝ ਹੋਵੇਗਾ ਉਹ ਵਿਚਾਰੇ ਆਪਣਾ ਸਮਾਂ ਕਿਵੇਂ ਬਤੀਤ ਕਰਨਗੇ
ਹੋਏ ਦਰਬਹੀਨ ਮੰਗਤ ਫਿਰਾਈ
ਤੁਹਾਡੇ ਪੁੱਤ ਪੋਤਰੇ ਮਾਇਆ ਤੋਂ ਹੀਣੇ ਹੋ ਕਰਕੇ ਮੰਗਤੇ ਬਣ ਕੇ ਦੁਨੀਆਂ ਦੇ ਕੋਲੋਂ ਮੰਗਦੇ ਫਿਰਨਗੇ
ਸਿੱਖ ਦੇ ਨਾ ਪੇਟ ਨੇ ਲਗੇ ਪਾਏ
ਉਹਨਾਂ ਨੂੰ ਸਿੱਖ ਪਟਾਵਾ ਨਹੀਂ ਦੇਣਗੇ ਤੇ ਨਾ ਉਹਨਾਂ ਦੇ ਚਰਨੀ ਲੱਗਣਗੇ ਅਰਥਾਤ ਉਹਨਾਂ ਨੂੰ ਮੱਥਾ ਨਹੀਂ ਟੇਕਣਗੇ ਨਮਸਕਾਰਾ ਨਹੀਂ ਕਰਨਗੇ
ਤਬ ਆਪਣ ਵਡਨ ਕੋ ਖੋਟ ਜਾਣ
ਫਿਰ ਉਹ ਆਪਣੇ ਵੱਡੇ ਵਡੇਰਿਆਂ ਨੂੰ ਖੋਟਾ ਜਾਣਗੇ ਜਾਣਨਗੇ ਕੱਲ ਨੂੰ ਤੁਹਾਡੇ ਪੋਤਰੇ ਤੁਹਾਡਾ ਪੁੱਤਰੇ ਗੱਲ ਕਵੇਗਾ ਕਿ ਸਾਡਾ ਦਾਦਾ ਸਾਡਾ ਪਿਤਾ ਖੋਟਾ ਸੀ ਉਹਦੀ ਵਜ੍ਹਾ ਕਰਕੇ ਅੱਜ ਇਹੋ ਜੀ ਹਾਲਤ ਵਿੱਚੋਂ ਅਸੀਂ ਗੁਜ਼ਰ ਰਹੇ ਹਾਂ
ਮੁਰਝਾਏ ਚੂਰ ਕਿਆ ਕ੍ਰਿਤ ਠਾਨ
ਇਸ ਤਰ੍ਹਾਂ ਮਨ ਹੀ ਮਨ ਝੂਰਨਗੇ ਮੁਰਝਾ ਜਾਣਗੇ ਕਿ ਸਾਡੇ ਬਜ਼ੁਰਗਾਂ ਨੇ ਸਾਡੇ ਵਾਸਤੇ ਕੀ ਕੀਤਾ ਹੈ
ਅਬ ਤੂੰ ਉਪਾਏ ਜੇ ਕਰੇ ਆਪ
ਨਾਲੇ ਦੱਸੋ ਫਿਰ ਜਦੋਂ ਸਮਾਂ ਆਵੇਗਾ ਵਿਚਾਰੇ ਕੀ ਕੰਮ ਕਾਰ ਕਰਨਗੇ ਇਹ ਵੀ ਤਾਂ ਦੱਸੋ ਨਾ ਹੁਣ ਤਾਂ ਸਮਾਂ ਹੈ ਜੇ ਕੋਈ ਉਪਾਅ ਤੁਸੀਂ ਕਰੋਗੇ ਕੋਈ ਨਾ ਕੋਈ ਰਸਤਾ ਜਰੂਰ ਨਿਕਲ ਆਵੇਗਾ
ਅਸ ਜੁਗਤ ਠਾਨ ਤਿੰਨ ਪੁੱਤਰ ਖਾ
ਕੋਈ ਇਹੋ ਜਿਹੀ ਜੁਗਤੀ ਬਣਾਓ ਤਾਂ ਕਿ ਸ਼ਰੀਕਾਂ ਦਾ ਪੁੱਤਰ ਜਿਹੜਾ ਨਾਸ਼ ਕਰ ਦਿੱਤਾ ਜਾਵੇ
ਗੁਰਤਾ ਬਹੋਰ ਹਮ ਬੰਸ ਪਾਏ
ਜੇਕਰ ਉਹਨਾਂ ਦੇ ਪੁੱਤਰ ਦਾ ਨਾਸ਼ ਕਰ ਦਿੱਤਾ ਸਾਡੀ ਬੰਸ ਦੇ ਵਿੱਚ ਮੁੜ ਗੁਰਤਾ ਗੱਦੀ ਦੀ ਪ੍ਰਾਪਤੀ ਹੋ ਜਾਵੇਗੀ
ਸਭ ਸਿੱਖ ਦਹੇ ਧਨ ਲਾਗੇ ਪਾਏ
ਸਾਰੇ ਗੁਰੂ ਕੇ ਸਿੱਖ ਆ ਕਰਕੇ ਸਾਨੂੰ ਧਨ ਦੇਵਣਗੇ ਪਟਾਵਾ ਅਰਪਣ ਕਰਨਗੇ ਤੇ ਸਿੱਖ ਆ ਕੇ ਸਾਡੇ ਚਰਨੀ ਲੱਗਣਗੇ ਨਮਸਕਾਰਾਂ ਕਰਨਗੇ
ਕਰ ਸਕੇ ਕਛੂ ਤੋ ਬਿਲ ਮਟਾਰ
ਜੇਕਰ ਤੁਸੀਂ ਕੁਝ ਕਰ ਸਕਦੇ ਹੋ ਤੇ ਬਿਨਾਂ ਦੇਰੀ ਤੋਂ ਛੇਤੀ ਇਹ ਕਾਰਜ ਕਰ ਲਵੋ
ਅਸ ਕਰ ਉਪਾਏ ਤਿੰਨ ਪੁੱਤਰ ਮਾਰ
ਇਹੋ ਜਿਹਾ ਕੋਈ ਉਪਾਅ ਕਰੋ ਕਿ ਉਹਨਾਂ ਦੇ ਪੁੱਤਰ ਨੂੰ ਤੁਸੀਂ ਮਾਰ ਦਿਓ
ਸਭ ਸੁਣੇ ਪ੍ਰਿਥੀਏ ਬਚਨ ਕਾਨ
ਇਸ ਤਰ੍ਹਾਂ ਸਾਰੇ ਬਚਨ ਪ੍ਰਿਥੀ ਚੰਦ ਨੇ ਬੀਬੀ ਕਰਮੋਂ ਦੇ ਕੰਨੀ ਸਰਵਣ ਕੀਤੇ ਹਨ
ਤਬ ਦਈ ਤੀਰ ਤਿਸ ਕੋ ਬਖਾਨ
ਬੀਬੀ ਕਰਮੋਂ ਨੂੰ ਧੀਰਜ ਦੇ ਕਰਕੇ ਪ੍ਰਿਥੀ ਚੰਦ ਕਹਿਣ ਲੱਗਾ ਹੈ
ਮਤ ਕਰੋ ਚਿੰਤ ਨੈ ਜੀਏ ਸੋਏ
ਕਹਿੰਦਾ ਚਿੰਤਾ ਨਾ ਕਰ ਸਾਡੇ ਸ਼ਰੀਕਾਂ ਦਾ ਜਿਹੜਾ ਪੁੱਤਰ ਹੈ ਉਹ ਜੀਵਤ ਨਹੀਂ ਬਚੇਗਾ
ਹੈ ਬਾਲ ਅਲਪ ਨੈ ਬਡੋ ਹੋਏ
ਅਜੇ ਤਾਂ ਉਹ ਬਾਲਕ ਹੈ ਛੋਟੀ ਅਵਸਥਾ ਵਿੱਚ ਉਹਦਾ ਬਚਪਨਾ ਹੈ ਅਜੇ ਕਿਹੜਾ ਉਹ ਵੱਡਾ ਹੋਇਆ ਹੈ
ਤੈਨਿਕਸ ਸੀਤਲਾ ਕਰੇ ਹਾਨ
ਉਹ ਹੁਣ ਉਹ ਵੱਡਾ ਵੀ ਨਹੀਂ ਹੋਵੇਗਾ ਕਿਉਂਕਿ ਉਹਦੇ ਸਰੀਰ ਦੇ ਵਿੱਚ ਸੀਤ
ਤੋ ਮੈਂ ਉਪਾਵ ਅਸ ਕਰੋ ਕੋਏ
ਪ੍ਰਿਥੀ ਚੰਦ ਕਹਿੰਦਾ ਵੀ ਪਹਿਲੀ ਗੱਲ ਤਾਂ ਉਹਦਾ ਬਚਾਅ ਹੋਣਾ ਨਹੀਂ ਮਾਨੋ ਵੀ ਜੇ ਕਿਸੇ ਕਾਰਨ ਕਰਕੇ ਉਹ ਚੇਚਕ ਤੋਂ ਬਚ ਜਾਵੇ ਤੇ ਫਿਰ ਕਹਿੰਦੇ ਮੈਂ ਕੋਈ ਨਾ ਕੋਈ ਹੋਰ ਉਪਾਅ ਕਰਾਂਗਾ ਤਾਂ ਕਿ ਉਹਨੂੰ ਆਪਾਂ ਮਾਰ ਸਕੀਏ
ਜਿਸ ਤੇ ਬਿਨਾਸ ਸ਼੍ਰੀ ਹਰਗੋਬਿੰਦ
ਐਸਾ ਕੋਈ ਉਪਾਅ ਕਰਾਂਗਾ ਜਿਹਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਦਾ ਨਾਸ਼ ਕਰਾਂਗਾ
ਹਮ ਪੁੱਤਰ ਪੋਤਰ ਸਭ ਹੈ ਆਨੰਦ
ਇਹਦੇ ਨਾਲ ਸਾਡੇ ਪੁੱਤ ਪੋਤਰਿਆਂ ਨੂੰ ਭਾਰੀ ਆਨੰਦ ਦੀ ਪ੍ਰਾਪਤੀ ਹੋਵੇਗੀ
ਅਬ ਆਏ ਨਿਕਟ ਵਿਧਵੈ ਸੁਖੇਨ
ਸੋ ਇਹਦੇ ਨਾਲ ਫਿਰ ਗੁਰਤਾ ਗੱਦੀ ਆਦਿਕ ਸਭ ਕੁਝ ਸਾਨੂੰ ਪ੍ਰਾਪਤ ਹੋਵੇਗਾ ਤੇ ਹਰ ਪ੍ਰਕਾਰ ਤਰ੍ਹਾਂ ਅਸੀਂ ਸੌਖੇ ਹੋ ਜਾਵਾਂਗੇ ਆਨੰਦ ਦੀ ਪ੍ਰਾਪਤੀ ਹੋਵੇਗੀ
ਇਸ ਹੱਥੋਂ ਰੀਤ ਕਰ ਜੇਨ ਕੇਨ
ਜਿਵੇਂ ਕਿਵੇਂ ਕਰਕੇ ਜਿਸ ਕਿਸ ਤਰ੍ਹਾਂ ਵੀ ਮੈਂ ਹਰਗੋਬਿੰਦ ਜੀ ਨੂੰ ਮਾਰ ਮੁਕਾਵਾਂਗਾ ਉਹਨਾਂ ਨੂੰ ਮੇਟ ਦਿਆਂਗਾ
ਕਰਮੋ ਸੁਨੰਤ ਬੋਲੀ ਕੁਬੈਨ
ਬਚਨ ਸੁਣ ਕਰਕੇ ਬੀਬੀ ਕਰਮੋ ਨੇ ਅੱਗੋਂ ਕੁਬੈਨ ਮਾੜੇ ਬਚਨ ਖੋਟੇ ਬਚਨ ਬੋਲੇ ਹਨ
ਤੁਮਰੋ ਬਚਨ ਬਰਕਤ ਸੁਹੈ
ਆਖਣ ਲੱਗੀ ਵੀ ਤੇਰੇ ਬਚਨਾਂ ਵਿੱਚ ਕੋਈ ਬਰਕਤ ਨਹੀਂ ਇਹੋ ਜਿਹੇ ਬਚਨ ਤਾਂ ਤੂੰ ਪਹਿਲਾਂ ਵੀ ਬੜੀ ਵਾਰ ਕੀਤੇ ਨੇ ਪਹਿਲਾਂ ਕੀ ਹੋ ਗਿਆ ਤੇਰੇ ਬਚਨਾਂ ਨਾਲ ਤਾਂ ਮੈਨੂੰ ਤਾਂ ਇੰਨਾ ਪਤਾ ਵੀ ਤੇਰੇ ਬਚਨਾਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਬਰਕਤ ਨਹੀਂ ਹੈ।
ਤਾ ਪ੍ਰਥਮ ਕੂਰ ਕਹਿ ਵੈ ਜ਼ਰੂਰ,
ਪਹਿਲਾਂ ਵੀ ਤੂੰ ਆਖਿਆ ਸੀ ਵੀ ਇਸ ਤਰ੍ਹਾਂ ਹੋਵੇਗਾ, ਉਹ ਨਿਸ਼ਚਿਤ ਨਾਲ ਨਿਸ਼ਚੇ ਨਾਲ ਉਹ ਮਰ ਜਾਏਗਾ। ਉਹ ਤੇਰੇ ਪਹਿਲੇ ਕਹੇ ਹੋਏ ਬਚਨ ਜਿਹੜੇ ਉਹ ਵੀ ਝੂਠੇ ਹੋ ਗਏ ਹਨ।
ਮੈਂ ਸੁਣਤ ਜਾਏ ਕੀ ਹਰਖ ਪੂਰ,
ਬਚਨਾਂ ਨੂੰ ਸੁਣ ਸੁਣ ਕੇ ਮੈਂ ਬੜੀ ਪਹਿਲਾਂ ਖੁਸ਼ ਹੋਈ ਵੀ ਤੁਸੀਂ ਕਹਿ ਦਿੱਤਾ ਤੇ ਸਾਡੇ ਸ਼ਰੀਕ ਮੁੱਕ ਜਾਣਗੇ, ਗੱਦੀ ਸਾਡੇ ਘਰ ਦੇ ਵਿੱਚ ਆ ਜਾਏਗੀ। ਪਰ ਕੀ ਹੋਇਆ, ਨਿਰਾਸ਼ਾ ਹੀ ਹੱਥ ਲੱਗੀ ਹੈ ਨਾ, ਤੁਹਾਡੇ ਪਹਿਲੇ ਕਹੇ ਹੋਏ ਬਚਨ ਜਿਹੜੇ ਨਿਫਲ ਚਲੇ ਗਏ ਹਨ।
ਤੁਮ ਘਟਤ ਜਾਤ ਐਸ਼ਵਰਜ ਮਾਏ,
ਤੁਸੀਂ ਸਾਰੀ ਦੁਨਿਆਵੀ ਐਸ਼ਵਰਜ ਵਿੱਚ ਦਿਨ ਪ੍ਰਤ ਦਿਨ ਘਟਦੇ ਜਾਂਦੇ ਹੋ।
ਸੋ ਬ੍ਰਦੇ ਸਦਾ ਕੋ ਕਸ਼ਟ ਨਾਏ,
ਪਰ ਉਹ ਸਦਾ ਵਧਦੇ ਜਾਂਦੇ ਨੇ, ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਕਸ਼ਟ ਨਹੀਂ। ਇੱਥੋਂ ਇੱਕ ਭਾਵ ਅਸੀਂ ਆਪਣੇ ਮਨ ਦੇ ਵਿੱਚ ਵੀ ਧਾਰਨ ਕਰਨਾ, ਬੰਦਾ ਜਿਤਨਾ ਜ਼ਿਆਦਾ ਇੱਛਕ ਹੋਵੇ ਧਨ ਦਾ, ਜਿਤਨਾ ਲੋਭੀ ਹੋਵੇ, ਜਿਤਨੀ ਜ਼ਿਆਦਾ ਵਾਸ਼ਨਾ ਹੋਵੇ, ਮਨੁੱਖ ਉਤਨਾ ਹੀ ਦੁਖੀ ਹੁੰਦਾ ਤੇ ਉਤਨੇ ਸੰਕਟਾਂ ਨੂੰ ਸਹਿੰਦਾ। ਤੇ ਮਾਇਆ ਦਾ ਸੁਭਾਅ ਵੀ ਏਦਾਂ ਦਾ, ਜਿੰਨਾ ਜ਼ਿਆਦਾ ਬੰਦਾ ਵਾਸ਼ਨਾ ਨਾਲ ਭਰਿਆ ਹੁੰਦਾ, ਧਨ ਦਾ ਲੋਭੀ ਹੁੰਦਾ, ਮਾਇਆ ਉਨੀ ਉਹਦੇ ਤੋਂ ਅੱਗੇ ਅੱਗੇ ਭਜਦੀ ਹੈ। ਜਿੰਨਾ ਜ਼ਿਆਦਾ ਕੋਈ ਮਾਇਆ ਦਾ ਤਿਆਗ ਕਰੇਗਾ, ਮਨ ਦੇ ਵਿੱਚੋਂ ਵਾਸ਼ਨਾ ਦੂਰ ਰੱਖੇਗਾ, ਮਨ ਨੂੰ ਸੰਤੋਖੀ ਰੱਖੇਗਾ, ਸੁਭਾਵਕ ਹੈ ਸਭ ਕੁਝ ਆਪਣੇ ਆਪ ਹੀ ਪ੍ਰਾਪਤ ਹੋਈ ਜਾਵੇਗਾ। ਕਿਉਂਕਿ ਮਿਲਣਾ ਤਾਂ ਉਹ ਹੈ ਨਾ ਗੁਰਮੁਖੋ ਜੋ ਸਾਡੇ ਭਾਗਾਂ ਦੇ ਵਿੱਚ ਹੈ। ਬਿਨਾਂ ਭਾਗਾਂ ਤੋਂ ਮਨੁੱਖ ਨੂੰ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਜੋ ਸਾਡੀ ਪਰਾਲਬਧ ਪਰਮੇਸ਼ਰ ਨੇ ਬਣਾਈ ਹੈ। ਜਿੰਨੇ ਕੁ ਦਾਣੇ ਜਿੱਥੋਂ ਜਿਵੇਂ ਅਸੀਂ ਛਕਣੇ ਨੇ, ਉਨੇ ਕੁ ਵਾਹਿਗੁਰੂ ਨੇ ਸਾਨੂੰ ਆਪੇ ਹੀ ਦੇਈ ਜਾਣੇ ਨੇ। ਪਰ ਜਦੋਂ ਅਸੀਂ ਵਾਸ਼ਨਾ ਨਾਲ ਭਰ ਕੇ ਫਿਰ ਭਜਣਾ ਸ਼ੁਰੂ ਕਰ ਦਿੰਦੇ ਹਾਂ ਨਾ, ਫਿਰ ਹਾਲਤ ਕੀ ਹੁੰਦੀ ਹੈ, ਜਦੋਂ ਸੂਰਜ ਵਾਲ ਬੰਦਾ ਪਿੱਠ ਕਰਕੇ ਤੁਰਦਾ ਹੈ ਤੇ ਪਰਛਾਵਾਂ ਅੱਗੇ ਤੁਰਨਾ ਸ਼ੁਰੂ ਕਰ ਦਿੰਦਾ ਹੈ ਤੇ ਪਰਛਾਵਾਂ ਪਿੱਛੇ ਪਿੱਛੇ ਤੁਰਨਾ ਸ਼ੁਰੂ ਕਰ ਦਿੰਦਾ ਹੈ। ਇਸੇ ਪ੍ਰਕਾਰ ਜਦੋਂ ਵਾਸ਼ਨਾ ਦੇ ਨਾਲ ਭਰਿਆ ਹੋਇਆ ਮਨੁੱਖ ਮਾਇਆ ਪਿੱਛੇ ਦੌੜਦਾ ਹੈ ਤੇ ਮਾਇਆ ਵੀ ਫਿਰ ਪਰਛਾਵੇ ਵਾਂਗੂ ਅੱਗੇ ਅੱਗੇ ਤੁਰੀ ਜਾਂਦੀ ਹੈ। ਤੇ ਜਦੋਂ ਕੋਈ ਮਾਇਆ ਨੂੰ ਪਿੱਠ ਕਰਕੇ ਗੁਰੂ ਨੂੰ ਮੁੱਖ ਕਰ ਲੈਂਦਾ ਹੈ, ਫਿਰ ਇਹੀ ਮਾਇਆ ਪਰਛਾਵੇ ਵਾਂਗੂ ਪਿੱਛੇ ਪਿੱਛੇ ਤੁਰਦੀ ਹੈ। ਤੋ ਇਸ ਪ੍ਰਕਰਨ ਤੋਂ ਇਹ ਵੀ ਭਾਵ ਅਸੀਂ ਹਿਰਦੇ ਵਿੱਚ ਗ੍ਰਹਿਣ ਕਰਨਾ ਹੈ ਕਿ ਜਦੋਂ ਬੰਦਾ ਵਾਸ਼ਨਾ ਨਾਲ ਭਰਿਆ ਹੋਵੇ, ਜ਼ਿਆਦੀਆਂ ਇਛਾਵਾਂ ਨਾਲ ਭਰਿਆ ਹੋਵੇ, ਜਿੰਨੀ ਇੱਛਾ ਹੁੰਦੀ ਉਹਨਾਂ ਦੁਖੀ ਹੁੰਦਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਕਿਤਨੇ ਸ਼ਾਂਤ ਕਿ ਉਹਨਾਂ ਦੇ ਮਨ ਦੇ ਅੰਦਰ, ਚਲੋ ਤਾਂ ਆਪ ਪਰਮੇਸ਼ਰ ਸਨ, ਗੱਲ ਉਦਾਹਰਣ ਮਾਤਰ ਹੈ, ਸਾਡੇ ਸਮਝਣ ਯੋਗ ਹੈ ਕਿ ਉਹਨਾਂ ਦੇ ਅੰਦਰ ਕਿਸੇ ਪਦਾਰਥ ਦੀ ਕੋਈ ਇੱਛਾ ਨਹੀਂ, ਆਪਣੇ ਆਨੰਦ ਦੇ ਵਿੱਚ ਬਰਾਜੇ ਨੇ, ਸਭ ਕੁਝ ਆ ਰਹੇ ਹੈ। ਤੇ ਦੂਜੇ ਪਾਸੇ ਬਾਬਾ ਪ੍ਰਿਥੀ ਚੰਦ ਇੱਕ ਟਕੇ ਦਾ ਮੁਥਾਜ ਹੋਈ ਬੈਠਾ, ਅੰਦਰ ਸੰਕਟ ਹੈ, ਘਰਵਾਲੀ ਦਾ ਹਿਰਦਾ ਵੀ ਦੁਖਦਾ ਕਿਉਂਕਿ ਵਾਸ਼ਨਾ ਹੈ, ਸਾਨੂੰ ਗੱਦੀ ਮਿਲੇ, ਸਾਡੇ ਘਰ ਵਿੱਚ ਧਨ ਆਵੇ, ਦੂਜੇ ਦਾ ਨਾਸ਼ ਹੋਵੇ, ਸਾਡਾ ਪਰਿਵਾਰ ਸੁਖੀ ਵਸੇ। ਅਜਿਹੀਆਂ ਵਾਸ਼ਨਾਵਾਂ ਮਨੁੱਖ ਨੂੰ ਗਰਕ ਕਰ ਦਿੰਦੀਆਂ ਹਨ। ਇਸ ਪ੍ਰਕਾਰ ਜਿਹੜੀ ਬੀਬੀ ਕਰਮੋ ਹੈ, ਸੋ ਬ੍ਰਦ ਹੈ ਸਦਾ ਕੋ ਕਸ਼ਟ ਨਾਹੇ, ਕਹਿੰਦੀ ਸਾਡੇ ਸ਼ਰੀਕ ਦਿਨ ਪ੍ਰਤ ਦਿਨ ਵਧਦੇ ਜਾਂਦੇ ਹਨ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਕਸ਼ਟ ਨਹੀਂ ਹੈ।
ਐਸੇ ਵੀ ਲੋਕ ਮੁਝ ਚਿੰਤ ਹੋਤ,
ਇਸ ਤਰ੍ਹਾਂ ਤੁਹਾਨੂੰ ਵੇਖ ਕਰਕੇ ਮੇਰੇ ਚਿੱਤ ਦੇ ਅੰਦਰ ਭਾਰੀ ਚਿੰਤਾ ਹੁੰਦੀ ਹੈ।
ਦਿਨ ਰਹਿਣ ਐਨ ਸੰਕਟ ਉਦੋਤ,
ਦਿਨ ਰਾਤ ਮੇਰੇ ਹਿਰਦੇ ਦੇ ਵਿੱਚ ਸੰਕਟ ਪੈਦਾ ਹੁੰਦੇ ਨੇ। ਮੈਂ ਸੋਚਦੀ ਰਹਿੰਦੀ ਹਾਂ ਵੀ ਕੀ ਹੋਵੇਗਾ ਸਾਡਾ ਤੇ ਸਾਡੇ ਪੁੱਤ ਪੋਤਰਿਆਂ ਦਾ।
ਕਹਿ ਪ੍ਰਿਥੀਆ ਅਬ ਕਹਿ ਦੇਖ ਲਿਓ,
ਬਚਨ ਸੁਣ ਕੇ ਪ੍ਰਿਥੀ ਚੰਦ ਕਹਿਣ ਲੱਗਾ ਇਸ ਵਾਰੀ ਤੂੰ ਵੇਖ ਲਵੀ।
ਸੁਖ ਹੋਏ ਤੋਏ ਜੋ ਮੈਂ ਕਹਿਓ,
ਮੈਂ ਤੈਨੂੰ ਕਿਹਾ ਨਾ ਇਸੇ ਤਰ੍ਹਾਂ ਹੋਵੇਗਾ, ਇਹਦੇ ਨਾਲ ਤੈਨੂੰ ਭਾਰੀ ਸੁਖ ਦੀ ਪ੍ਰਾਪਤੀ ਹੋਵੇਗੀ।
ਕਿਮ ਸਦਾ ਕਰਤ ਦੰਪਤ ਵਿਚਾਰ,
ਇਸ ਤਰ੍ਹਾਂ ਇਹ ਦੰਪਤ ਜੋੜਾ ਬਹਿ ਕੇ ਸਦਾ ਨਿਤ ਖੋਟੀ ਵਿਚਾਰ ਕਰਦਾ ਹੈ।
ਕੁਛ ਕਰੇ ਕਪਟ ਮਿਲ ਬਚ ਉਚਾਰ,
ਆਪਸ ਵਿੱਚ ਮਿਲ ਕਰਕੇ ਕਪਟ ਭਰੇ ਬਚਨ ਉਚਾਰਦੇ, ਕਪਟ ਭਰੇ ਬਚਨ ਕਰਦੇ ਹਨ।
ਨਿਤ ਚਿਤੈ ਖੋਟ ਕਿਮ ਵੈ ਅਨਰਥ,
ਆਪਣੇ ਚਿੱਤ ਦੇ ਅੰਦਰ ਖੋਟੀ ਵਿਚਾਰ ਨੂੰ ਚਿਤਵਦੇ ਰਹਿੰਦੇ ਵੀ ਕਿਵੇਂ ਅਨਰਥ ਹੋਵੇ, ਕਿਵੇਂ ਸਾਡੇ ਸ਼ਰੀਕ ਮਿਟ ਜਾਣ।
ਮੈਂ ਕਰਾਮਾਤ ਕੀ ਕੁਛ ਸਮਰੱਥ,
ਕੋਈ ਕਰਾਮਾਤ ਦੀ ਸਮਰੱਥਾ ਨਹੀਂ, ਤੇ ਸਾਧ ਸੰਗਤ ਜਿਹੜਾ ਘਰ ਬਰਕਤਾਂ ਬਖਸ਼ਿਸ਼ਾਂ ਰਹਿਮਤਾਂ ਨਾਲ ਭਰਿਆ ਪਰਮੇਸ਼ਰ ਦਾ ਘਰ ਹੈ ਉਹਦੇ ਪ੍ਰਤੀ ਹਮੇਸ਼ਾ ਅਨਰਥ ਵਾਲੀ ਬਿਰਤੀ ਧਾਰਨ ਕਰਕੇ ਮਾੜਾ ਸੋਚਦੇ ਹਨ।
ਇਤੇ ਅਰਜਨ ਗੁਰ ਸਰ ਲੈ ਸੁਭਾਈ।
ਇੱਧਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਨਿਰਛਲ ਹਨ ਜਿਨ੍ਹਾਂ ਦਾ ਸਰਲ ਸੁਭਾਅ ਹੈ।
ਉਪਕਾਰ ਕਰਨ ਇੱਕ ਹਿਰਦੈ ਲਿਆਈ।
ਸਦਾ ਹੀ ਆਪਣੇ ਹਿਰਦੇ ਵਿੱਚ ਪਰਉਪਕਾਰ ਦੀ ਬਿਰਤੀ ਧਾਰਨ ਕਰਕੇ ਰੱਖਦੇ ਦੂਜਿਆਂ ਦਾ ਭਲਾ ਹੀ ਸੋਚਦੇ ਹਨ।
ਲੋਕਨ ਅਨੇਕ ਕੀ ਕਰਤ ਸ਼ਰੀ।
ਏਕਾਂ ਹੀ ਜੀਵਾਂ ਦੀ ਨਿਤ ਪਾਤਸ਼ਾਹ ਕਲਿਆਣਤਾ ਕਰਦੇ ਭਲਾ ਕਰਦੇ ਹਨ।
ਸਤ ਨਾਮ ਦੇ ਕਿਸ ਗਿਆਨ ਦਏ।
ਕਿਸੇ ਨੂੰ ਨਾਮ ਦੀ ਦਾਤ ਬਖਸ਼ ਦੇ, ਕਿਸੇ ਨੂੰ ਗਿਆਨ ਦੀ ਦਾਤ ਬਖਸ਼ ਦੇ। ਜੈਸਾ ਕੋਈ ਅਧਿਕਾਰੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਉਂਦਾ ਹੈ ਵੈਸੀ ਦਾਤ ਬਖਸ਼ਿਸ਼ ਕਰ ਦਿੰਦੇ। ਨਾਮ ਦੇ ਅਧਿਕਾਰੀ ਨੂੰ ਨਾਮ ਦੀ ਦਾਤ ਦਿੰਦੇ, ਜਿਹੜਾ ਬ੍ਰਹਮ ਗਿਆਨ ਦਾ ਅਧਿਕਾਰੀ ਉਹਨੂੰ ਬ੍ਰਹਮ ਗਿਆਨ ਦੀ ਦਾਤ ਬਖਸ਼ਦੇ ਹਨ।
ਸ੍ਰੀ ਹਰਗੋਬਿੰਦ ਆਨੰਦ ਕੰਦ।
ਆਨੰਦ ਦੀ ਮੂਲ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ।
ਖੇਲਤ ਬਿਰਦੰਤ ਜਿਮ ਦੂਜ ਚੰਦ।
ਆਪਣੇ ਗ੍ਰਹਿ ਵਿਖੇ ਖੇਡਦੇ ਨੇ ਬਾਲ ਲੀਲਾ ਪਾਤਸ਼ਾਹ ਕਰਦੇ। ਸਰੀਰ ਇਸ ਤਰ੍ਹਾਂ ਵਧਦਾ ਜਿਵੇਂ ਦੂਜ ਦਾ ਚੰਦਰਮਾ ਵਧਦਾ ਹੈ।
ਬ੍ਰਿਧ ਬਚਨ ਤੋਤਲੇ ਮੁਖ ਕਹੰਤ।
ਆਪਣੇ ਪਾਵਨ ਮੁਖ ਰਾਹੀਂ ਨੇਤੀ ਮਹਾਰਾਜ ਤੋਤਲੇ ਬਚਨ ਕਰਦੇ ਹਨ।
ਸੁਨ ਮਧੁਰ ਸ਼੍ਰੋਣ ਕੋ ਸੁਖਦਵੰਤ।
ਇਹਨਾਂ ਬਚਨਾਂ ਨੂੰ ਸੁਣ ਕਰਕੇ ਸਰਬ ਜੀਵਾਂ ਨੂੰ ਸੁਖ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਹਰਗੋਬਿੰਦ ਸਾਹਿਬ ਦੇ ਤੋਤਲੇ ਬਚਨ ਜੋ ਸਾਰਿਆਂ ਨੂੰ ਸੁਖ ਦੇਣ ਵਾਲੇ ਹਨ, ਜਿਹੜੇ ਜਿਹੜੇ ਸੁਣਦੇ ਨੇ ਉਹ ਪ੍ਰਸੰਨ ਹੋ ਜਾਂਦੇ ਹਨ।
ਗੰਗਾ ਆਨੰਦ ਕਰਤੀ ਦੁਲਾਰੇ।
ਮਾਤਾ ਗੰਗਾ ਜੀ ਬੜੇ ਆਨੰਦ ਦੇ ਸਹਿਤ ਆਪਣੇ ਪੁੱਤਰ ਨੂੰ ਲਾਡ ਲਡਾਉਂਦੇ ਨੇ, ਦੁਲਾਰ ਕਰਦੇ ਹਨ।
ਘਰ ਸੰਗ ਲਾਏ ਸੁੰਗਤ ਲਿਲਾਰੇ।
ਮਾਤਾ ਜੀ ਸਤਿਗੁਰਾਂ ਨੂੰ ਗੋਦ ਵਿੱਚ ਲੈ ਕਰਕੇ ਆਪਣੇ ਸੀਨੇ ਨਾਲ ਲਾ ਕੇ ਬੜੇ ਪ੍ਰੇਮ ਨਾਲ ਪੁੱਤਰ ਦਾ ਮਸਤਕ ਚੁੰਮਦੇ ਹਨ।
ਸੁਨ ਬਾਕ ਤੋਤਰੇ ਤ੍ਰਿਪਤ ਹੋਏ ਨਾ।
ਜੋ ਸਤਿਗੁਰੂ ਤੋਤਲੇ ਬਚਨ ਬੋਲਦੇ ਨੇ ਤੇ ਮਾਤਾ ਗੰਗਾ ਜੀ ਸੁਣ ਸੁਣ ਕੇ ਤ੍ਰਿਪਤ ਨਹੀਂ ਹੁੰਦੇ, ਉਹਨਾਂ ਦੇ ਮਨ ਅੰਦਰ ਹੋਰ ਇੱਛਾ ਪੈਦਾ ਹੁੰਦੀ ਹੈ। ਬਾਰ ਬਾਰ ਆਪਣੇ ਪੁੱਤਰ ਨੂੰ ਬੋਲਣ ਲਈ ਕਹਿੰਦੇ ਹਨ।
ਪੁਨ ਪੁਨ ਬੁਲਾਏ ਸੁੰਦਰ ਸੁਬੈਨ।
ਮਾਤਾ ਜੀ ਵਾਰ ਵਾਰ ਸਤਿਗੁਰਾਂ ਨੂੰ ਸੁੰਦਰ ਬਚਨ ਬੁਲਾਉਂਦੇ ਹਨ।
ਮੁਖ ਚੰਦ ਦੇਖ ਕਰਨੇ ਅਗਾਏ।
ਗੁਰਾਂ ਦਾ ਚੰਦਰਮਾ ਜਿਹਾ ਮੁਖੜਾ ਵੇਖ ਕਰਕੇ ਮਾਤਾ ਜੀ ਦਾ ਹਿਰਦਾ ਰਜਦਾ ਨਹੀਂ।
ਪਿਤ ਨਿਕਟ ਗਏ ਚਿਤ ਆਕੁਲਾਏ।
ਗੁਰੂ ਸੱਚੇ ਪਾਤਸ਼ਾਹ ਜੀ ਫਿਰ ਆਪਣੇ ਪਿਤਾ ਜੀ ਦੇ ਕੋਲ ਭਾਵ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਕੋਲ ਚਲੇ ਜਾਂਦੇ। ਜਦੋਂ ਮਾਤਾ ਜੀ ਬਾਰ ਬਾਰ ਕਹਿੰਦੇ ਵੀ ਬੋਲ ਪੁੱਤਰ, ਉਹਨਾਂ ਦਾ ਤਾਂ ਮਨ ਕਰਦਾ ਵੀ ਪੁੱਤਰ ਤੋਤਲਾ ਬੋਲੇ, ਮੈਨੂੰ ਬਚਨ ਸੁਣਾਵੇ। ਘੁੱਟ ਕੇ ਕਦੀ ਸੀਨੇ ਨਾਲ ਲਾਣਾ, ਕਦੇ ਮਸਤਕ ਚੁੰਮਣਾ, ਤੇ ਮਹਾਰਾਜ ਜੀ ਫਿਰ ਵਿਆਕੁਲ ਹੋ ਜਾਂਦੇ ਨੇ ਤੇ ਚੱਲ ਕੇ ਗੁਰੂ ਅਰਜਨ ਦੇਵ ਸਾਹਿਬ ਦੇ ਕੋਲ ਆ ਜਾਂਦੇ ਹਨ।
ਬਹੁ ਬਾਰ ਪਠਾਵਤ ਨਿਕਟ ਦਾਸ।
ਮਾਤਾ ਜੀ ਇਸ ਤਰ੍ਹਾਂ ਫਿਰ ਦਾਸ ਨੂੰ ਸਤਿਗੁਰੂ ਜੀ ਦੇ ਕੋਲ ਭੇਜਦੇ ਹਨ।
ਸੁਧ ਸੁਨਤ ਪੁਨੇ ਪੁਨ ਲਿਆਏ ਪਾਸ।
ਖਬਰ ਸੁਣ ਕਰਕੇ ਫਿਰ ਵਾਪਸ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਾਤਾ ਜੀ ਦੇ ਪਾਸ ਲੈ ਆਉਂਦੇ ਹਨ।
ਜਿਮ ਤੇਨ ਵਤਸ ਲਗੂ ਨੇ ਤਜੰਤ।
ਜੀ ਕਹਿੰਦੇ ਜਿਵੇਂ ਤੇਨ ਗਊਂ ਛੋਟੇ ਵੱਛੇ ਦਾ ਤਿਆਗ ਨਹੀਂ ਕਰਦੀ।
ਤਿਮ ਮਹਾ ਪ੍ਰੀਤ ਦਿਨ ਰਹਿਣ ਬਿਰਦੰਤ।
ਚਿੱਤ ਦੇ ਅੰਦਰ ਆਪਣਾ ਬੱਚਾ ਹੀ ਹੁੰਦਾ ਹੈ, ਉਹਦਾ ਤਿਆਗ ਨਹੀਂ ਕਰਦੀ, ਉਹਦੇ ਪਾਸ ਰਹਿੰਦੀ ਹੈ। ਇਸੇ ਪ੍ਰਕਾਰ ਮਾਤਾ ਗੰਗਾ ਜੀ ਇੱਕ ਪਲ ਮਾਤਰ ਵੀ ਆਪਣੇ ਪੁੱਤਰ ਨੂੰ ਆਪਣੇ ਤੋਂ ਦੂਰ ਨਹੀਂ ਕਰਦੇ। ਜਦੋਂ ਸਤਿਗੁਰੂ ਜੀ ਦੇ ਪਾਸ ਜਾਂਦੇ, ਨਾਲ ਹੀ ਸੇਵਕ ਨੂੰ ਭੇਜ ਕੇ ਵਾਪਸ ਮੰਗਵਾ ਲੈਂਦੇ ਹਨ।
ਤਜ ਮਾਤ ਗੋਦ ਕੋ ਨਿਕਸ ਧਾਈ।
ਇਸ ਤਰ੍ਹਾਂ ਮਾਤਾ ਜੀ ਦੀ ਅੰਦਰ ਦੀ ਪ੍ਰੀਤ ਦਿਨ ਪ੍ਰਤ ਦਿਨ ਵੱਧਦੀ ਜਾਂਦੀ ਹੈ। ਤਾਂ ਸਤਿਗੁਰੂ ਜੀ ਆਪਣੀ ਮਾਤਾ ਦੀ ਗੋਦ ਨੂੰ ਛੱਡ ਕੇ ਵਿੱਚੋਂ ਨਿਕਲ ਕੇ ਦੌੜ ਜਾਂਦੇ ਹਨ।
ਤਬ ਅਲੰਕਾਰ ਮ੍ਰਿਦ ਧੁਨ ਉਠਾਈ।
ਜਦੋਂ ਵਿਹੜੇ ਵਿੱਚ ਦੌੜਦੇ ਨੇ ਤੇ ਜਿਹੜੇ ਅਲੰਕਾਰ ਗਹਿਣੇ ਪਹਿਨੇ ਹੋਏ ਨੇ ਉਹਨਾਂ ਦੀ ਧੁਨ ਪੈਦਾ ਹੁੰਦੀ, ਆਵਾਜ਼ ਪੈਦਾ ਹੁੰਦੀ ਹੈ।
ਪਗ ਨੂਪਰ ਭੂ ਪਰ ਚਲਤ ਬਾਜੇ।
ਪੈਰਾਂ ਦੇ ਵਿੱਚ ਜਿਹੜੇ ਨੂਪਰ ਧਾਰਨ ਕੀਤੇ ਨੇ, ਜਦੋਂ ਪਾਤਸ਼ਾਹ ਧਰਤੀ ਉੱਪਰ ਦੌੜਦੇ ਨੇ, ਚਰਨ ਧਰਤੀ ਨਾਲ ਵੱਜਦੇ, ਉਹਨਾਂ ਦੀ ਆਵਾਜ਼ ਪੈਦਾ ਹੁੰਦੀ ਹੈ,
ਕਟ ਕਿੰਕਨ ਕੰਚਨ ਬਰ ਬਿਰਾਜ।
ਸ੍ਰੇਸ਼ਟ ਜਿਹੜੀ ਤੜਾਗੀ ਹੈ ਮਹਾਰਾਜ ਜੀ ਦੀ ਕਮਰ ਦੇ ਨਾਲ ਸ਼ੋਭਦੀ ਹੈ,
ਹੀਰਨ ਜਰਾਓ ਕਰ ਕਟਕ ਸ਼ੋਭ।
ਅੱਖਾਂ ਦੇ ਵਿੱਚ ਹੀਰਿਆਂ ਨਾਲ ਜੜਤ ਕੜੇ ਸ਼ੋਭਾ ਪਾਉਂਦੇ ਹਨ,
ਤੁਝ ਦੇਖ ਰੁਚਰ ਜਿਸ ਕੇ ਨਾ ਲੋਭ।
ਸੁੰਦਰ ਕੜਿਆਂ ਦੀ ਸ਼ੋਭਾ ਨੂੰ ਵੇਖ ਕਰਕੇ ਕਿਹਦਾ ਮਨ ਲੁਭਾਏ ਮਨ ਨਹੀਂ ਹੁੰਦਾ, ਇਤਨੇ ਸੁੰਦਰ ਹਨ ਵੇਖ ਕੇ ਸਭ ਦਾ ਮਨ ਲੋਭਿਤ ਹੋ ਜਾਂਦਾ ਹੈ,
ਵਿੱਚ ਅਜਰ ਚਾਰੂ ਦੋਰਤ ਫਿਰੰਤ।
ਘਰ ਦੇ ਸੋਹਣੇ ਵਿਹੜੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਇਧਰ ਉਧਰ ਦੌੜੇ ਫਿਰਦੇ ਹਨ,
ਫਿਰ ਸੀਸ ਫੁੱਲ ਸੁੰਦਰ ਸੁਭੰਤ।
ਇਸ ਦੇ ਉੱਪਰ ਸੋਹਣਾ ਸੀਸ ਫੁੱਲ ਨਾਮ ਦਾ ਗਹਿਣਾ ਸ਼ੋਭਾ ਪਾਉਂਦਾ ਹੈ,
ਹੁਕਮ ਸੁਚੀਰ ਗਰ ਪੀਤ ਰੰਗ।
ਗਲ ਦੇ ਵਿੱਚ ਸੂਖਮ ਮਹੀਨ ਬਰੀਕ ਬਸਤਰ ਪੀਲੇ ਰੰਗ ਦਾ ਧਾਰਨ ਕੀਤਾ ਹੋਇਆ ਹੈ,
ਬੂਟਾ ਸੁਲਾਗ ਸਭ ਕੋਰ ਸੰਗ।
ਸਾਰੀਆਂ ਕੋਰਾਂ ਦੇ ਨਾਲ ਗੋਟਾ ਲੱਗਿਆ ਹੋਇਆ ਹੈ,
ਚਮਕੇ ਸੁਫੂਲ ਤਿਸ ਕੇ ਬਣਾਏ।
ਉਸ ਬਸਤਰ ਦੇ ਉੱਪਰ ਗੋਟੇ ਦੇ ਬਣਾਏ ਹੋਏ ਫੁੱਲ ਚਮਕਦੇ ਹਨ,
ਕੰਧ ਜੁਗਲ ਪਰ ਬਹੁਤ ਸੁਹਾਈ।
ਮਹਾਰਾਜ ਜੀ ਦੇ ਦੋਹਾਂ ਮੋਢਿਆਂ ਦੇ ਉੱਪਰ ਇਹ ਸੁੰਦਰ ਜਿਹੜਾ ਬਸਤਰ ਸ਼ੋਭਾ ਪਾਉਂਦਾ ਹੈ,
ਮਧੁਰੇ ਸੁਬੋਲ ਕ੍ਰੀੜਾ ਕਰੰਤ।
ਮਿੱਠੇ ਬਚਨ ਬੋਲ ਬੋਲ ਕੇ ਮਹਾਰਾਜ ਨੇਤੀ ਕਿਰਿਆ ਕਰਦੇ ਹਨ, ਕੋਤਕ ਕਰਦੇ ਹਨ,
ਕਰੇ ਦਰਸ ਉਰ ਮੁਦ ਤਰੰਤ।
ਜਿਹੜਾ ਵੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਦੀਦਾਰ ਕਰਦਾ, ਉਹਦੇ ਮਨ ਦੇ ਅੰਦਰ ਖੁਸ਼ੀ ਆਨੰਦ ਪ੍ਰਸੰਨਤਾ ਪੈਦਾ ਹੋ ਜਾਂਦੀ ਹੈ,
ਤਨ ਗੋਰ ਰੰਗ ਲੋਚਨ ਵਿਸ਼ਾਲ।
ਮਹਾਰਾਜ ਜੀ ਦੇ ਤਨ ਦਾ ਗੋਰਾ ਰੰਗ ਇਸ ਤਰ੍ਹਾਂ ਜਾਣੋ ਵੀ ਜਿਵੇਂ ਕੰਚਨ ਦਾ ਸੋਹਣਾ ਰੰਗ ਹੁੰਦਾ ਨਾ, ਕੰਚਨ ਵਾਂਗੂ ਮਹਾਰਾਜ ਜੀ ਦਾ ਤਨ ਜਿਹੜਾ ਉਹ ਸ਼ੋਭਦਾ ਹੈ, ਸੁੰਦਰ ਲੱਗਦਾ ਹੈ, ਤੇ ਨੇਤਰ ਜਿਹੜੇ ਉਹ ਚੌੜੇ ਸ਼ੋਭਦੇ ਹਨ,
ਹਰ ਬਿੰਦ ਪਾਂਕਰੀ ਸੇਤ ਲਾਲ।
ਇਸ ਪ੍ਰਕਾਰ ਫੁੱਲ ਦੀਆਂ ਕਹਿੰਦੇ ਪੰਖੜੀਆਂ ਲਾਲ ਰੰਗ ਦੀਆਂ ਸ਼ੋਭਾ ਪਾਉਂਦੀਆਂ ਹਨ,
ਕੁਝ ਹੈ ਪ੍ਰਲੰਬ ਕੰਧੇ ਉਤੰਗ।
ਰਾਜ ਸੱਚੇ ਪਾਤਸ਼ਾਹ ਜੀ ਦੀਆਂ ਬਾਹਾਂ ਜਿਹੜੀਆਂ ਉਹ ਲੰਬੀਆਂ ਗੋਡਿਆਂ ਤਾਈ ਤੇ ਮੋਢੇ ਉੱਚੇ ਹਨ,
ਬਰਸੋ ਮਿਲ ਆਂਗੂਰੀ ਨਖ ਸੁਰੰਗ।
ਹੱਥਾਂ ਦੀਆਂ ਜਿਹੜੀਆਂ ਉਂਗਲੀਆਂ ਉਹ ਬਿਲਕੁਲ ਇੱਕੋ ਜਿਹੀਆਂ ਬਰਾਬਰ ਤੇ ਜਿਨ੍ਹਾਂ ਉੱਪਰ ਮੋਤੀਆਂ ਜਿਹੇ ਸੁੰਦਰ ਨਖ ਨੂੰ ਸ਼ੋਭਾ ਪਾਉਂਦੇ ਹਨ,
ਮੁਖ ਮੰਡਲ ਪਰ ਕੁੰਡਲ ਡੁਲੰਤ।
ਮੰਡਲ ਦੇ ਉੱਪਰ ਕੁੰਡਲ ਸ਼ੋਭਾ ਪਾਉਂਦੇ ਹਨ,
ਸੁੰਦਰ ਸੁਕੇਸ ਮੇਚਕ ਸੁਭੰਤ।
ਜਿਹੜੇ ਕੇਸ ਕਾਲੇ ਰੰਗ ਦੇ ਬੜੇ ਸੁੰਦਰ ਸ਼ੋਭਦੇ ਹਨ,
ਨਿਤ ਪ੍ਰਤ ਨਵੀਨ ਇਮ ਹੈ ਆਨੰਦ।
ਨਿਤ ਪ੍ਰਤ ਨਵੇਂ ਤੋਂ ਨਵਾਂ ਭਾਰੀ ਆਨੰਦ ਪ੍ਰਾਪਤ ਹੁੰਦਾ ਹੈ,
ਬਿਤ ਗਏ ਦਿਉਸ ਤਨ ਹੈ ਬਿਲੰਦ।
ਇਸ ਤਰ੍ਹਾਂ ਸਾਧ ਸੰਗਤ ਜੀ, ਕੁਝ ਦਿਨਾਂ ਦਾ ਸਮਾਂ ਬਤੀਤ ਹੋਇਆ, ਸਮੇਂ ਤੋਂ ਦਿਨਾਂ ਤੋਂ ਮਹੀਨੇ, ਮਹੀਨੇ ਤੋਂ ਸਾਲ ਬਤੀਤ ਹੋ ਗਏ, ਪੰਜ ਬਰਖ ਦੇ ਹੋ ਗਏ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਸਰੀਰ ਦੇ ਵਿੱਚ ਚੇਚਕ ਦੀ ਬਿਮਾਰੀ ਨਿਕਲੀ, ਤੋ ਨੇਤਰ ਪ੍ਰਗਾਸ਼ ਕੀਆ ਗੁਰਦੇਵ, ਜਿਵੇਂ ਰਹਿਮਤਾਂ ਵਰਤਾਉਣਗੇ ਗੁਰੂ ਅਰਜਨ ਦੇਵ ਜੀ ਮਹਾਰਾਜ, ਮੇਰਾ ਸਤਿਗੁਰ ਰਖਵਾਲਾ ਹੋਆ, ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ, ਹਰ ਗੋਬਿੰਦ ਨਵਾਂ ਨਰੋਆ। ਇਹ ਪ੍ਰਕਰਨ ਆਪਾਂ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ।